गुरु रूप साथ संगलियो सनेमर पते प्रवान करने वाहिगुरु जी का खालसा वाहिगुरु जी की फतेह। अज का महावाक गालबन चार पदियां दे च है, चार छंदां दे च है। इस वास्ते बहुत लंबा चौड़ा खुलासा करना ते कठिन। पहला जो पदा है इस विच जो केंद्रीय ख्याल मेरे पातशाह ने दिता है, मनुख समाजिक प्राणी है, इस समाजिक संबंधों तो बिना नहीं रह सकता। बच्चे दे जन्म समय अगर मां मर जाती है क्षमा करनी, प्यो मर जाता है, इस बच्चे का जीवना औखा होएगा, कठिन होएगा। अगर भरा भी नहीं है, भैन भी नहीं है, औखा होएगा। जन्म दे समय मनुखी बच्चे नो मां बाप चाहिए। फिर संबंध सिर्फ इत्थे ही नहीं पूरे होंदे, फिर भैन भी चाहिदी, भरा भी चाहिदा, फिर मित्र भी चाहिदे ने। समाप्ति इत्थे नहीं आउंदी, फिर पत्नी भी चाहिदी है, बच्चे भी चाहिदे। अगर स्त्री का रूप है उस ते भी यही नियम लागू होंदा। उन्हों भी माता पिता चाहिए ने, उन्हों भी बिरा चाहिए, उन्हों भी पति चाहिए। एक उम्र ऐसी आ गई आ जाती है उदों मां बाप की मंग ढिली पै जाती है, पति की मंग प्रबल हो जाती। बाली रोवे नाए पतार, नानक दुखिया सब संग। हुण इस बाली नो, इस जवान बच्ची नो बतार चाहिए, पति चाहिए, जमदया मां बाप चाहिए, पिरा चाहिए, किसते माण करेगी, भैन चाहिए, किसते अगों दिल खोलेगी, सहेली चाहिए, किसते अगों राज उगलेगी। फिर हुण पति चाहिए, पति नाल ही प्यास नहीं बुझदी, हुण बच्चे चाहिए, पुत्र चाहिए, बच्चे चाहिए। मनुख समाजिक प्राणी है, समाजिक रिश्तिया तो बिना नहीं रह सकता, नहीं रह सकता। इन ये सारे संबंध चाहिए ने, थोड़े अपने प्यार की तृप्ति इन्हां सारे संबंधों दे वक्त दे नाल नाल करता है। एक ते ए पहलू, पर जितने समाजिक संबंध ने लंबा चौड़ा सिलसिला बन जाता है, नानके ने फिर दादके ने फिर सहुरे, इन्हां संबंधों दे ऐसा होंदा है वारी वारी टुटते हैं। मैं टुट गया तां सारे संबंध टुट जांदे ने, ते मेरा कोई संबंधी टुट गया तो एक संबंध ते टुट गया। उम्मीद है गल पकड़ दे चाहिए, मैं अपने तो शुरू करा, मैं ही टुट गया, खत्म हो गया, तो फिर मेरे सारे संबंध खत्म हो गए जिन्ने सन। या संबंधियां दे चों कोई टुट गया तां भी इक अद संबंध टुटेगा। समाजिक रिश्ते टुटते ने, जुड़ते ने, टुटते ने, दो रूपां च टुटते ने। एक ते सदीवी टुट जांदा, मौत आ गई, इन्हां संबंधियां दे चों कोई चलाना कर गया, कहण देना मैं माफी मंग लवां, ਪਿਤਾ ਚਲਣਾ ਕਰ ਗਏ, ਮਾਂ ਨਹੀਂ ਰਹੀ। ਫਰੀਦਾ ਕਿੱਥੇ ਤੇਡੇ ਮਾਪਿਆਂ, ਯਾਦ ਤੇ ਕਰ ਰਹੇ ਨੇ ਫਰੀਦ ਦੇ। ਫਰੀਦਾ ਕਿੱਥੇ ਤੇਡੇ ਮਾਪਿਆਂ, ਜਿੰਨੀ ਤੂੰ ਜਣਿਆ ਕਈ ਪਾਸੇ ਉਹ ਲੱਗ ਗਏ, ਤੂੰ ਅੱਗੇ ਨਾ ਪਤੀਣੇ। ਕਿੱਥੇ ਨੇ ਮਾਂ, ਕਿੱਥੇ ਗਏ ਪਿਤਾ। ਸੰਬੰਧ ਵਾਰੀ ਵਾਰੀ ਟੁੱਟਦੇ ਨੇ। ਮੈਂ ਟੁੱਟ ਗਿਆ ਤਾਂ ਸਾਰੇ ਸੰਬੰਧ ਟੁੱਟਦੇ ਨੇ, ਨਹੀਂ ਤੇ ਵਾਰੀ ਵਾਰੀ ਸੰਬੰਧ ਟੁੱਟਦੇ ਨੇ ਟੁੱਟਦੇ ਨੇ। ਕੁਛ ਨਵੇਂ ਜੁੜਦੇ ਨੇ, ਕੁਛ ਪੁਰਾਣੇ ਟੁੱਟਦੇ ਨੇ। ਮਾਂ ਬਾਪ ਰੁਖਸਤ ਹੋ ਗਏ ਨੇ, ਪੁੱਤਰ ਪੋਤਰੇ ਪੜਪੋਤਰੇ ਆ ਗਏ ਨੇ। ਕੁਝ ਰਿਸ਼ਤੇ ਟੁੱਟਦੇ ਨੇ, ਕੁਝ ਜੁੜਦੇ ਨੇ। ਇਹਨੂੰ ਭਗਤ ਸਿਰਮੌਰ ਸ੍ਰੀ ਰਵਿਦਾਸ ਜੀ ਮਹਾਰਾਜ ਨੇ ਜਿਸ ਢੰਗ ਨਾਲ ਬਿਆਨ ਕੀਤਾ ਹੈ, ਇਹ ਵੀ ਸੁਣੋ। ਸਰੀਰ ਚੁੰਕੇ ਇਹ ਉੱਪਰ ਖਲੜੀ ਚਮੜੇ ਦੀ ਹੈ, ਚਮੜਾ ਸਕਿਨ। ਰਵਿਦਾਸ ਕਹਿੰਦੇ ਨੇ ਚਮਰਠਾ ਗਾਂਠ ਨ ਜਨਈ, ਇਸ ਸਰੀਰ ਨੂੰ ਜੁੱਤੀ ਕਹਿੰਦੇ ਨੇ ਉਹਨਾਂ ਦੇ ਆਪਣੇ ਕਹਿਣ ਦਾ ਢੰਗ। ਭਾਵੇਂ ਮਨੁੱਖ ਬ੍ਰਹਮ ਗਿਆਨੀ ਹੋ ਜਾਏ, ਉਸਦਾ ਪੇਸ਼ਾ ਬ੍ਰਹਮ ਗਿਆਨ ਦੇ ਚ ਵੀ ਬੋਲਦਾ। ਕਬੀਰ ਬ੍ਰਹਮ ਗਿਆਨੀ ਨੇ, ਪਰ ਉਹਨਾਂ ਦੇ ਬ੍ਰਹਮ ਗਿਆਨ ਦੇ ਚ ਵੀ ਜੁਲਾਹਾਪਨ ਜਲਕਦਾ ਹੈ, ਜਲਕਦਾ ਹੈ। ਉਹ ਕਹਿੰਦੇ ਨੇ ਕੋਰੀ ਕੋ ਕਾਹੂ ਮਰਮ ਨਾ ਜਾਣਾ। ਪਤਾ ਕੋਰੀ ਕਿਸ ਨੂੰ ਕਹਿੰਦੇ ਨੇ? ਜੁਲਾਹੇ ਨੂੰ, ਜੁਲਾਹਾ। ਕੋਲੀ ਨਹੀਂ, ਲੱਲੇ ਨਾਲ ਨਹੀਂ ਹੈ, ਰਾਹ ਨਾਲ। ਕੋਰੀ ਰਾਜਸਥਾਨ ਯੂਪੀ ਮੱਧੇ ਭਾਰਤ ਵਿੱਚ ਜੁਲਾਹਿਆਂ ਨੂੰ ਕੋਰੀ ਕਹਿੰਦੇ ਨੇ। ਇਹ ਕੋਰੀਆਂ ਦਾ ਮਹੱਲਾ ਹੈ, ਜੁਲਾਹਿਆਂ ਦਾ ਮਹੱਲਾ ਹੈ, ਕੋਰੀ। ਬਨਾਰਸ ਦੇ ਵਾਸੀ ਸਨ ਕਬੀਰ ਕੋਰੀ, ਕਹਿੰਦੇ ਨੇ ਜੁਲਾਹੇ ਨੂੰ। ਕਬੀਰ ਕਹਿੰਦੇ ਨੇ ਮੈਨੂੰ ਕੋਰੀ ਕਹਿ ਕੇ ਪੜਦੇ ਪਇਓ, ਜੁਲਾਹਾ ਜੁਲਾਹਾ ਸ਼ੂਦਰ। ਉਹ ਪਰਮਾਤਮਾ ਵੀ ਤੇ ਕੋਰੀ ਹੈ, ਬਹੁਤ ਵੱਡਾ ਜੁਲਾਹਾ ਹੈ। ਕੋਰੀ ਕੋ ਕਾਹੂ ਮਰਮ ਨਾ ਜਾਣਾ, ਸਭ ਜਗ ਆਨ ਤਨ ਆਇਓ ਤਾਣਾ, ਮੈਂ ਤੇ ਥੋੜਾ ਜਿਹਾ ਤਾਣਾ ਪੇਟਾ ਤੜਦਾ। ਉਹਨੇ ਵੇਖੋ ਕਿਤਨਾ ਤਾਣਾ ਤਣਿਆ ਹੋਇਆ ਹੈ, ਕਿੰਨਾ ਤਾਣਾ ਤਣਿਆ ਹੈ। ਮੈਂ ਤੇ ਮਾਮੂਲੀ ਜੁਲਾਹਾ, ਉਹ ਕਿਤਨਾ ਵੱਡਾ ਜੁਲਾਹਾ। ਤੇ ਮੈਂ ਤੇ ਛੋਟਾ ਮੋਟਾ ਸ਼ੂਦਰ ਹੋਵਾਂਗਾ, ਉਹ ਕਿਤਨਾ ਵੱਡਾ ਸ਼ੂਦਰ। ਤੁਸੀਂ ਜੁਲਾਹੇ ਨੂੰ ਸ਼ੂਦਰ ਕਹੀ ਜਾਂਦੇ ਹੋ। ਹੁਣ ਇਸ ਤਰ੍ਹਾਂ ਦੇ ਬੋਲ ਕੋਈ ਜੁਲਾਹਾ ਕਹਿ ਸਕਦਾ ਹੈ? ਜੁੱਤੀਆਂ ਗੰਢਣ ਵਾਲਾ ਇਹ ਕਹਿ ਸਕਦਾ ਹੈ? ਚਮਰਠਾ ਗਾਂਠ ਨ ਜਨਈ, ਭਗਤ ਰਵਿਦਾਸ। ਮੈਂ ਜੁੱਤੀ ਗੰਢਣਾ ਨਹੀਂ ਜਾਣਦਾ, ਨਹੀਂ ਜਾਣਦਾ। ਚਮਰਠਾ ਗਾਂਠ ਨ ਜਨਈ, ਮੈਂ ਇਹ ਜੁੱਤੀ ਗੰਢਣੇ ਨਹੀਂ ਜਾਣਦਾ। ਲੋਕ ਗਠਾਵੇ ਪਨਹੀ, ਇਹ ਜਿਹੜੀ ਦੁਨੀਆ ਇਹ ਲੋਕ ਨੇ ਨਾ, ਇਹ ਗੰਢਦੇ ਨੇ, ਇਹ ਗੰਢਾਉਂਦੇ ਨੇ, ਆਪਾਂ ਨਹੀਂ ਗੰਢਦੇ, ਲੋਕੀ ਗੰਢਦੇ ਨੇ। ਲੋਕੀ ਆਪਣੀਆਂ ਜੁੱਤੀਆਂ ਗੰਢਾਉਂਦੇ ਰਹਿੰਦੇ ਨੇ, ਪੜਦੀ ਰਹਿੰਦੀ ਹੈ, ਗੰਢਾਉਂਦੇ ਰਹਿੰਦੇ, ਆਪਾਂ ਨਹੀਂ ਗੰਢਦੇ। ਕਿਉਂ? ਲੋਕ ਗੰਠ ਗੰਠ ਖੜਾ ਬਿਗੋਚਾ, ਹਉ ਬਿਨ ਗੰਠੇ ਜਾਏ ਪਹੁੰਚਾ। ਲੋਕ ਗੰਢ ਗੰਢ ਕੇ ਖੱਜਲ ਖੁਆਰ ਹੋ ਰਹੇ ਨੇ। ਅਗਰ ਸਰੀਰ ਜੁੱਤੀ ਹੈ ਤਾਂ ਬਾਕੀ ਸਰੀਰ ਵੀ ਜੁੱਤੀ ਹੈ। ਕਦੀ ਪਿਓ ਨਾਲ ਟੁੱਟਦੀ ਹੈ ਤੇ ਫਿਰ ਜੋੜਦੇ ਹਾਂ, ਕਦੀ ਭਰਾ ਨਾਲ ਟੁੱਟਦੀ ਹੈ ਤੇ ਫਿਰ ਜੋੜਦੇ ਹਾਂ, ਕਦੀ ਪਤਨੀ ਨਾਲ ਰੁਸੇਵਾਂ ਹੋ ਗਿਆ ਟੁੱਟਦੀ ਹੈ ਫਿਰ ਜੋੜਦੇ ਹਾਂ, ਕਦੀ ਪਤੀ ਨਾਲ ਟੁੱਟ ਜਾਂਦੀ ਹੈ ਰੁਸੇਵਾਂ ਹੋ ਜਾਂਦਾ ਝਗੜਾ ਹੋ ਜਾਂਦਾ ਫਿਰ ਜੋੜਦੇ ਹਾਂ, ਕਦੀ ਬੱਚਿਆਂ ਨਾਲ ਟੁੱਟਦੀ ਹੈ ਤੇ ਜੋੜਦੇ ਹਾਂ, ਕਦੀ ਮਿੱਤਰਿਆਂ ਨਾਲ ਜੋ ਹੈ ਟੁੱਟਦੀ ਹੈ ਤੇ ਜੋੜਦੇ ਹਾਂ, ਕਦੀ ਬਗੌਰ ਮੁਤਾਲਾ ਕਰਨਾ ਸਾਰੀ ਜ਼ਿੰਦਗੀ ਟੁੱਟਦੇ ਹਾਂ ਤੇ ਜੋੜਦੇ ਹਾਂ, ਇਸੇ 'ਚ ਹੀ ਲੰਘ ਜਾਂਦੀ ਹੈ। ਇੱਕ ਨਾਲ ਟੁੱਟੀ ਜੋੜੋ, ਫਿਰ ਦੂਜੇ ਨਾਲ ਟੁੱਟੀ ਜੋੜੋ, ਫਿਰ ਤੀਜੇ ਨਾਲ ਟੁੱਟੀ ਜੋੜੋ। ਐਸਾ ਕਿਹੜਾ ਘਰ ਹੈ ਜਿੱਥੇ ਵਕਤੀ ਤੌਰ ਤੇ ਤਣਾਅ ਨਹੀਂ ਪੈਦਾ ਹੁੰਦਾ ਤੇ ਜਿੱਥੇ ਵਕਤੀ ਤੌਰ ਤੇ ਰਿਸ਼ਤਿਆਂ ਚ ਫਰਕ ਨਹੀਂ ਪੈਂਦਾ? ਇੱਕ ਘਰ ਵੀ ਨਹੀਂ ਹੈ। ਰਾਮਾ ਚ ਮਨ ਮੁਟਾਵ ਹੋ ਜਾਂਦਾ ਹੈ, ਤੇ ਪੁੱਤਰ ਦੇ ਚ ਮਨ ਮੁਟਾਵ ਹੋ ਜਾਂਦਾ ਹੈ, ਪਤੀ ਪਤਨੀ ਚ ਮਨ ਮੁਟਾਵ ਹੋ ਜਾਂਦਾ ਹੈ, ਭੈਣ ਭਰਾ ਦੇ ਚ ਮਨ ਮੁਟਾਵ ਹੋ ਜਾਂਦਾ ਹੈ, ਦੋ ਮਿੱਤਰਾਂ ਦੇ ਚ ਮਨ ਮੁਟਾਵ ਹੋ ਜਾਂਦਾ ਹੈ। ਜੁੱਤੀ ਪਾਟ ਗਈ ਫਿਰ ਗੰਢਦੇ। ਹੁਣ ਰਵਿਦਾਸ ਕਹਿੰਦੇ ਨੇ ਲੋਕ ਗੰਢ ਗੰਢ ਖਰਾ ਬਿਗੋਚਾ, ਸਾਰੀ ਜ਼ਿੰਦਗੀ ਪਾਟ ਦੀ ਇਹ ਜੁੱਤੀ ਗੰਢ ਗੰਢ ਕੇ ਲੋਕੀ ਖੁਆਰ ਹੋ ਜਾਂਦੇ, ਥੱਕ ਜਾਂਦੇ। ਇੱਕ ਨਾਲ ਟੁੱਟੀ ਗੰਢੋ, ਦੂਜੇ ਨਾਲ ਟੁੱਟੀ ਗੰਢੋ, ਤੀਜੇ ਨਾਲ ਟੁੱਟੀ ਗੰਢੋ, ਸਾਰਾ ਸਮਾਂ ਇਸੇ ਚ ਬਰਬਾਦ ਹੋ ਜਾਂਦਾ। ਲੋਕ ਗੰਠ ਗੰਠ ਖਰਾ ਬਿਗੋਚਾ, ਹੋ ਬਿਨ ਗੰਠੇ ਜਾਏ ਪਹੁੰਚਾ। ਆਪਾਂ ਕਦੀ ਗੰਢਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਕਿਉਂ? ਟੁੱਟੀ ਨਹੀਂ ਕਦੀ, ਕਦੀ ਟੁੱਟੀ ਨਹੀਂ। ਟੋਰੀ ਨਾ ਟੂਟੇ, ਛੋਰੀ ਨਾ ਛੂਟੇ, ਐਸੀ ਮਾਧੋ ਖਿੰਚ ਤਨੀ। ਇਸ ਨੂੰ ਜਿਸ ਢੰਗ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪਾਵਨ ਨੂੰ ਪਵਿੱਤਰ ਵਾਕ ਵਿੱਚ ਬਿਆਨ ਕੀਤਾ, ਠੀਕ ਹੈ। ਟੀਕਾਕਾਰਾਂ ਨੇ ਕੀ ਲਿਖਿਆ? ਪੜ੍ਹੇ ਨੇ ਟੀਕੇ, ਮੈਂ ਇੱਕ ਟੀਕਾ ਦੂਜੇ ਨਾਲ ਮੇਲ ਨਹੀਂ ਖਾਂਦਾ। ਫਰੀਦਕੋਟੀਆਂ ਦਾ ਟੀਕਾ ਭਾਈ ਵੀਰ ਸਿੰਘ ਨਾਲ ਮੇਲ ਨਹੀਂ ਖਾਂਦਾ, ਭਾਈ ਵੀਰ ਸਿੰਘ ਦਾ ਟੀਕਾ ਪ੍ਰਿੰਸੀਪਲ ਸਾਹਿਬ ਸਿੰਘ ਨਾਲ ਮੇਲ ਨਹੀਂ ਖਾਂਦਾ, ਪ੍ਰਿੰਸੀਪਲ ਸਾਹਿਬ ਸਿੰਘ ਦਾ ਟੀਕਾ ਨਵੇਂ ਆਏ ਟੀਕੇ ਗਿਆਨੀ ਹਰਬੰਸ ਸਿੰਘ ਨਾਲ ਮੇਲ ਨਹੀਂ ਖਾਂਦਾ, ਤੇ ਗਿਆਨੀ ਹਰਬੰਸ ਸਿੰਘ ਦਾ ਟੀਕਾ ਨਿਰਵਲਿਆਂ ਉਦਾਸੀਆਂ ਨਾਲ ਮੇਲ ਨਹੀਂ ਖਾਂਦਾ। ਤੇ ਫਿਰ ਕਿਹਨੂੰ ਸਹੀ ਆਖੋਗੇ? ਸਾਰੇ ਸਹੀ ਨੇ। ਸਾਗਰ ਵਿੱਚੋਂ ਜਿਹੜਾ ਜਿਹੜੇ ਕੋਨੇ ਚੋਂ ਮੋਤੀ ਕੱਢ ਕੇ ਲਿਆਇਆ, ਠੀਕ, ਜੋ ਜਿਤਨਾ ਗਹਿਰਾਈ ਚ ਚਲਾ ਗਿਆ ਉਹਨੇ ਸਾਗਰ ਦੀ ਉਤਨੀ ਗਹਿਰਾਈ ਦੀ ਗੱਲ ਕੀਤੀ ਹੈ, ਕਿਉਂਕਿ ਸਾਗਰ ਦੀ ਕੀਤੀ ਹੈ, ਗੁਰਬਾਣੀ ਦੀ ਕੀਤੀ ਹੈ, ਸਾਰੇ ਠੀਕ ਨੇ। ਪਰ ਇਹ ਤਰਕ ਬੇਮੈਨੀ ਹੋ ਜਾਂਦੀ ਹੈ, ਇਹ ਅਰਥ ਟੀਕੇ ਦੇ ਚ ਨਹੀਂ ਨੇ। ਉਹ ਸਵਾਲ ਪੈਦਾ ਹੁੰਦਾ ਹੈ ਕਿਹੜੇ ਟੀਕੇ ਚ ਨਹੀਂ ਨੇ, ਟੀਕੇ ਤੇ ਸਾਰੇ ਵੱਖ ਵੱਖ ਨੇ। ਮੇਰੇ ਖਿਆਲ ਚ 35-40 ਟੀਕੇ ਹੋਣਗੇ ਜਪਜੀ ਸਾਹਿਬ ਦੇ, ਕੁਝ ਤੇ ਗੁਰਮੁਖਾਂ ਨੇ ਕੀਤੇ ਨੇ, ਗੁਰਸਿੱਖਾਂ ਨੇ ਕੀਤੇ ਨੇ, ਕੁਝ ਹੋਰ ਵਿਦਵਾਨਾਂ ਨੇ ਵੀ ਕੀਤੇ ਨੇ, ਸੰਤ ਬਿਨੋਬਾ ਭਾਵੇ ਨੇ ਵੀ ਕੀਤਾ ਹੈ ਜਪਜੀ ਸਾਹਿਬ ਦਾ ਟੀਕਾ, ਬਿਲਕੁਲ ਸਾਡੇ ਅਰਥਾਂ ਨਾਲ ਮੇਲ ਨਹੀਂ ਖਾਂਦਾ। ਆਚਾਰੀਆ ਰਜਨੀਸ਼ ਨੇ ਵੀ ਕੀਤਾ, ਸਵਾਮੀ ਕ੍ਰਿਸ਼ਨਾਨੰਦ ਨੇ ਵੀ ਕੀਤਾ, ਫਿਰ ਕੀ ਕਰੋਗੇ? ਇਹਨਾਂ ਸਾਰਿਆਂ ਦੇ ਆਪਣੇ ਆਪਣੇ ਟੀਕੇ ਨੇ। ਤੇ ਹੁਣ ਤੁਸੀਂ ਕਹੋਗੇ ਵਿਨੋਬਾ ਭਾਵੇ ਗਲਤ ਨੇ, ਜਾਂ ਸਵਾਮੀ ਕ੍ਰਿਸ਼ਨਾਨੰਦ ਗਲਤ ਹੈ, ਜਾਂ ਆਚਾਰੀਆ ਰਜਨੀਸ਼ ਗਲਤ ਹੈ, ਜਾਂ ਫਰੀਦਕੋਟੀਏ ਗਲਤ ਨੇ। ਸਭ ਤੋਂ ਪਹਿਲੇ ਟੀਕਾ ਕਵੀ ਸੰਤੋਖ ਸਿੰਘ ਨੇ ਕੀਤਾ, ਗਰਭਗੰਜ ਨੇ। ਹੁਣ ਉਹ ਜਿਹੜਾ ਟੀਕਾ ਕੀਤਾ ਨਾ ਉਹਨਾਂ ਦਾ, ਮੇਰੇ ਕੋਲ ਹੈ, ਹੁਣ ਤੇ ਅੱਜ ਕੱਲ੍ਹ ਛਪਦਾ ਨੇ, ਇਤਨਾ ਬਿਖਮ ਟੀਕਾ ਹੈ ਉਹਨਾਂ ਦਾ, ਜਿਹੜਾ ਕੀਤਾ ਹੋਇਆ ਟੀਕਾ ਨਾ ਪਹਿਲੇ ਉਸਦਾ ਵੀ ਟੀਕਾ ਕਰੋ, ਤਾਂ ਕੁਝ ਪੱਲੇ ਪਏ, ਤਾਂ ਕੁਝ ਪੱਲੇ ਆਮ ਬੰਦਿਆਂ ਦੇ ਪੱਲੇ ਨਹੀਂ ਪਏਗਾ। ਇੱਕ ਤੇ ਉਹਨਾਂ ਨੇ ਭਾਸ਼ਾ ਵਰਤੀ ਹੈ ਸਦੂਕੜੀ, ਉਸ ਜ਼ਮਾਨੇ ਨੇ ਪੰਜਾਬੀ ਚ ਟੀਕਾ ਹੀ ਨਹੀਂ ਕੀਤਾ, ਟੀਕਾ ਕੀਤਾ ਉਸ ਪ੍ਰਾਚੀਨ ਭਾਸ਼ਾ ਦੇ, ਉਸ ਸਮੇਂ ਦੀ ਭਾਸ਼ਾ ਦੇ। ਦੂਸਰਾ ਇਤਨਾ ਬਿਖੜਾ, ਇਤਨਾ ਅਲੰਕ੍ਰਿਤ, ਹੁਣ ਉਸ ਟੀਕੇ ਦਾ ਵੀ ਟੀਕਾ ਹੋਵੇ ਤੇ ਪੱਲੇ ਕੁਛ ਪਵੇ। ਇੱਕ ਇੱਕ ਪੌੜੀ ਦੀ, ਜਪਜੀ ਸਾਹਿਬ ਦੀ ਪੌੜੀ, ਕਵੀ ਸੰਤੋਖ ਸਿੰਘ ਦੱਸਦੇ ਨੇ ਇੱਥੇ ਗੁਰੂ ਨਾਨਕ ਨੇ ਕਿਹੜਾ ਅਲੰਕਾਰ ਵਰਤਿਆ, ਇੱਥੇ ਗੁਰੂ ਨਾਨਕ ਨੇ ਕਿਹੜਾ ਅਲੰਕਾਰ ਵਰਤਿਆ। ਅਲੰਕਾਰ ਗਹਿਣਿਆਂ ਨੂੰ ਕਹਿੰਦੇ ਨੇ, ਸਾਹਿਤ ਨੂੰ, ਕਵਿਤਾ ਨੂੰ ਗਹਿਣੇ ਪਵਾਉਣੇ, ਸਾਹਿਤ ਨੂੰ ਸ਼ਿੰਗਾਰਨਾ, ਸੰਵਾਰਨਾ। ਕਿਹੜੇ ਕਿਹੜੇ ਅਲੰਕਾਰ ਗੁਰੂ ਨਾਨਕ ਨੇ ਵਰਤੇ ਨੇ, ਕਵੀ ਸੰਤੋਖ ਸਿੰਘ ਸੈਕੜੇ ਪੰਨੇ ਤੇ ਇਸੇ ਜੀ ਰੰਗ ਛੱਡਦੇ ਨੇ। ਇਤਨਾ ਬਿਖੜਾ ਟੀਕਾ, ਹੁਣ ਉਸਦਾ ਵੀ ਟੀਕਾ ਚਾਹੀਦਾ, ਤਾਂ ਹੁਣ ਤੁਸੀਂ ਕਿਸ ਤਰ੍ਹਾਂ ਫੈਸਲਾ ਕਰੋ ਕਿਹੜਾ ਠੀਕ ਹੈ? ਤਾਂ ਮੈਂ ਆਪਣਾ ਅਨੁਭਵ ਤੁਹਾਡੇ ਸਾਹਮਣੇ ਰੱਖਦੇ ਹਾਂ, ਹੁਣ ਪਤਾ ਨਹੀਂ ਤੁਸੀਂ ਸਹਿਮਤ ਹੋ ਕਿ ਨਹੀਂ, ਸਾਰੇ ਠੀਕ ਨੇ, ਇੱਕ ਵੀ ਗਲਤ ਨਹੀਂ। ਆਪ ਆਪਣੀ ਬੁੱਧ ਹੈ ਜੇਤੀ, ਬਰਣਾ ਤਾਂ ਵਿੰਨ ਵਿੰਨ ਦੋਵੇਂ ਦੇ ਸਾਰੇ ਠੀਕ ਨੇ। ਕਿਸੇ ਨੇ ਹਾਥੀ ਦੇ ਪੈਰਾਂ ਨੂੰ ਮਹਾਨ ਕਹਿ ਦਿੱਤਾ, ਕਿਸੇ ਨੇ ਕਹਿ ਦਿੱਤਾ ਕੰਨ ਬੜੇ ਵੱਡੇ ਨੇ, ਕਿਸੇ ਨੇ ਕਹਿ ਦਿੱਤਾ ਸੂੰਡ ਬੜੀ ਵੱਡੀ ਹੈ, ਕਿਸੇ ਨੇ ਕਹਿ ਦਿੱਤਾ ਜਿਸਮ ਬੜਾ ਵੱਡਾ ਹੈ। ਵਰਸ ਕੇ ਗੱਲ ਸਾਰਿਆਂ ਨੇ ਹਾਥੀ ਦੀ ਕੀਤੀ ਔਰ ਕਿਸੇ ਦੀ ਨਹੀਂ, ਟੀਕਾ ਸਾਰਿਆਂ ਨੇ ਬਾਣੀ ਦਾ ਹੀ ਕੀਤਾ ਹੈ, ਟੀਕਾ ਸਾਰਿਆਂ ਨੇ ਸ਼ਬਦਾਂ ਦਾ ਕੀਤਾ ਹੈ। ਪਰ ਜਿਹੜਾ ਜਿਹੜਾ ਉਹਨਾਂ ਦੇ ਸਾਹਮਣੇ ਗੁਣ ਦ੍ਰਿਸ਼ਟੀ ਗੋਚਰ ਹੋਇਆ ਉਹ ਕਹਿ ਦਿੱਤਾ ਹੈ। ਇਸ ਵਾਸਤੇ ਕਿਸੇ ਦੀ ਇਹ ਤਰਕ ਤੇ ਬਿਲਕੁਲ ਬੇਮੈਨੀ ਹੋ ਜਾਂਦੀ ਹੈ ਕਿ ਟੀਕੇ ਚ ਨਹੀਂ ਹੈ। ਤੂੰ ਸਵਾਲ ਇਹ ਪੈਦਾ ਹੁੰਦਾ ਕਿ ਟੀਕਾਕਾਰ ਨੂੰ ਕਹਿਣਾ ਚਾਹੀਦਾ ਤੂੰ ਕਿਉਂ ਨਹੀਂ ਲਿਖਿਆ, ਟੀਕੇ ਚ ਹੋਣਾ ਚਾਹੀਦਾ ਸੀ। ਖੈਰ ਹੁਣ ਮੈਂ ਅਰਜ਼ ਕਰਾਂ, ਇਹ ਜਿਹੜਾ ਪਹਿਲਾ ਛੰਦ ਹੈ ਇਹਦੇ ਚ ਮਹਾਰਾਜ ਤਮਾਮ ਸਮਾਜਿਕ ਸੰਬੰਧਾਂ ਦਾ ਜ਼ਿਕਰ ਕਰਦੇ ਨੇ, ਮਾਂ ਦਾ, ਪਿਤਾ ਦਾ, ਭਰਾ ਦਾ, ਭੈਣ ਦਾ, ਮਿੱਤਰਾਂ ਦਾ, ਹੋਰ ਸੰਬੰਧੀਆਂ। ਇਹਨਾਂ ਸਾਰੇ ਸੰਬੰਧਾਂ ਵਿੱਚੋਂ ਇੱਕ ਵੀ ਨਾ ਹੋਵੇ ਕੁਝ ਕਮੀ ਹੋ ਜਾਂਦੀ, ਕੁਝ ਕਮੀ ਹੋ ਜਾਂਦੀ। ਚਲੋ ਹੁਣ ਸੁਭਾਵਿਕ ਗੱਲ ਆਉਂਦੀ ਹੈ ਤੇ ਇੱਕ ਸੱਜਣ ਦੀ ਗੱਲ ਕਰਨ ਲੱਗਿਆ ਮੈਨੂੰ ਸੰਕੋਚ ਨਹੀਂ ਆਉਂਦਾ, ਉਹਨਾਂ ਨੂੰ ਅੱਗੇ ਕਰਕੇ ਮੈਂ ਅਸਲੀਅਤ ਬਿਆਨ ਕਰ ਸਕਦਾ। ਆਗਰੇ ਵਿੱਚ ਬੈਠੇ ਸਨ ਗਿਆਨੀ ਕਲਿਆਣ ਸਿੰਘ ਮੇਰੇ ਕਮਰੇ 'ਚ, ਕਿਧਰੇ ਫਿਸਲ ਗਿਆ ਸੀ, ਪੈਰ ਚੋਟ ਲੱਗ ਗਈ ਸੀ, ਕੁਛ ਚਾਹੀਦਾ ਸੀ, ਹੁਣ ਇੱਕ ਇੱਕ ਚੀਜ਼ ਦੀ ਲੋੜ ਪੈ ਜਾਂਦੀ ਹੈ ਬੈਠ ਕੇ। ਮੈਂ ਕਿਹਾ ਘਰ ਤੇ ਠੀਕ ਠਾਕ ਰਹਿੰਦੇ ਹੋਕੇ ਨਿਕਲ ਗਏ, ਕਿਉਂਕਿ 2 ਸਾਲ ਪਹਿਲੇ ਇਹਨਾਂ ਦੀ ਪਤਨੀ ਚਲਾਣਾ ਕਰ ਗਈ। ਕਹਿਣ ਲੱਗੇ ਗਿਆਨੀ ਜੀ ਨੂੰਹਾਂ ਤੇ ਹੈਗੀਆਂ ਨੇ, ਪਰ ਉਸ ਮਾਣ ਨਾਲ ਮੈਂ ਚੀਜ਼ ਨਹੀਂ ਮੰਗ ਸਕਦਾ ਜਿਸ ਢੰਗ ਨਾਲ ਮੈਂ 2 ਸਾਲ ਪਹਿਲੇ ਮੰਗਦਾ ਸੀ। ਇਹ ਚੀਜ਼ ਮੈਨੂੰ ਚਾਹੀਦੀ, ਘਾਟ ਲੱਗਦੀ। ਰਿਸ਼ਤਾ ਕੋਈ ਵੀ ਨਾ ਹੋਵੇ ਕੁਝ ਘੱਟ ਜਾਂਦਾ, ਪਤੀ ਨਹੀਂ ਹੈ, ਪਤਨੀ ਨਹੀਂ ਹੈ, ਭਰਾ ਨਹੀਂ ਹੈ, ਭੈਣ ਨਹੀਂ ਹੈ ਤਾਂ ਕੁਛ ਨਹੀਂ ਹੈ, ਪਿਤਾ ਨਹੀਂ ਹੈ ਕੁਛ ਨਹੀਂ ਹੈ, ਮਿੱਤਰ ਨਹੀਂ ਹੈ ਤਾਂ ਸਮਝ ਲੈਣਾ ਕੁਛ ਨਹੀਂ ਹੈ। ਕੁਛ ਨਾ ਕੁਛ ਘੱਟ ਜਾਂਦਾ ਹੈ ਜਦ ਇੱਕ ਰਿਸ਼ਤਾ ਨਹੀਂ ਆਉਂਦਾ, ਘਾਟ ਰਹਿੰਦੀ ਹੈ, ਬੜੀ ਪ੍ਰਬਲ ਘਾਟ ਰਹਿੰਦੀ ਹੈ। ਪੁੱਤਰ ਨਹੀਂ ਹੈ ਘਾਟ ਰਹਿੰਦੀ ਹੈ, ਮਿੱਤਰ ਨਹੀਂ ਹੈ ਘਾਟ ਰਹਿੰਦੀ ਹੈ, ਪਿਤਾ ਨਹੀਂ ਹੈ, ਮਾਂ ਨਹੀਂ ਹੈ, ਭਰਾ ਨਹੀਂ ਹੈ, ਭੈਣ ਨਹੀਂ ਹੈ। ਮਨੁੱਖ ਸਮਾਜਿਕ ਰਿਸ਼ਤਿਆਂ ਵਿੱਚ ਰਹਿੰਦਾ ਹੈ ਔਰ ਸਾਰੇ ਰਿਸ਼ਤਿਆਂ ਦੇ ਸੰਬੰਧ ਚਾਹੀਦੇ। ਇਹ ਜੇ ਸੰਬੰਧ ਸਦੀਵੀ ਚਾਹੀਦੇ ਹੋਣ ਤਾਂ ਫਿਰ ਕੀ ਕਰੀਏ। ਇੱਕ ਸੰਬੰਧ ਦੇ ਵਿੱਚ ਇੱਕੋ ਹੀ ਰੂਪ ਹੈ, ਪਿਤਾ ਕੇਵਲ ਪਿਤਾ ਹੀ ਹੈ, ਮਾਂ ਨਹੀਂ ਹੈ। ਜਨਨ ਜਨਨ ਪਿਤ ਪਰ ਤਿਸ਼ਾ, ਮਾਤ ਪਿਤਾ ਸ਼ਕਤ ਹੀਨ। ਬੜਾ ਸੁੰਦਰ ਲਿਖਿਆ ਕਵੀ ਰਹੀਮ ਨੇ। ਪਿਓ ਦੀ ਪ੍ਰਿਖਿਆ ਉਦੋਂ ਆਉਂਦੀ ਹੈ, ਜਨਨ ਜਨਨ ਪਿਤ ਪਰ ਤਿਸ਼ਾ, ਜਨਨੀ ਅਗਰ ਚਲਾਣਾ ਕਰ ਜਾਏ, ਮਾਂ ਚਲਾਣਾ ਕਰ ਗਈ ਹੈ ਨਹੀਂ ਰਹੀ, ਹੁਣ ਪਿਓ ਦੀ ਪ੍ਰੀਖਿਆ ਆਉਂਦੀ ਹੈ, ਪਿਓ ਆਪਣੇ ਪਿਤਾਪਨ ਤੇ ਪੂਰਾ ਉਤਰਦਾ ਕਿ ਨਹੀਂ, ਉਦੋਂ ਪਤਾ ਚੱਲਦਾ ਇਹ ਹੁਣ ਬੱਚਿਆਂ ਨਾਲ ਉਸ ਢੰਗ ਦਾ ਵਿਵਹਾਰ ਰੱਖ ਸਕੇਗਾ ਕਿ ਨਹੀਂ। ਮਾਂ ਦੇ ਚਲਾਣਾ ਕਰਨ ਤੇ ਬੱਚੇ ਬਹੁਤ ਵੱਡੀ ਘਾਟ ਮਹਿਸੂਸ ਕਰਦੇ ਨੇ, ਔਰ ਮੈਂ ਅਰਜ਼ ਕਰਾਂ ਪਿਤਾ ਦੇ ਨਾ ਹੋਣ ਤੇ ਬੱਚੇ ਬਹੁਤ ਵੱਡੀ ਘਾਟ ਮਹਿਸੂਸ ਕਰਦੇ ਨੇ, ਭਰਾ ਨਹੀਂ ਹੈ, ਭੈਣ ਨਹੀਂ ਹੈ, ਮਿੱਤਰ ਨਹੀਂ ਹੈ, ਅਗਾਂਹ ਚੱਲ ਕੇ ਫਿਰ ਪਤਨੀ ਨਹੀਂ ਹੈ, ਪੁੱਤਰ ਨਹੀਂ ਹੈ, ਪਤੀ ਨਹੀਂ ਹੈ, ਤੇ ਨਾ ਹੋਣਾ ਘਾਟ ਮਹਿਸੂਸ ਹੁੰਦੀ ਹੈ, ਘਾਟ ਬਣੀ ਰਹਿੰਦੀ। ਰਿਸ਼ਤਿਆਂ ਦੀ ਮੰਗ, ਸਮਾਜਿਕ ਰਿਸ਼ਤਿਆਂ ਦੀ ਮੰਗ ਮਨੁੱਖ ਦੇ ਪ੍ਰਾਣਾਂ ਵਿੱਚ ਹੈ, ਬੜੀ ਪ੍ਰਬਲ ਹੈ। ਲੇਕਿਨ ਮੈਂ ਅਰਜ਼ ਕਰਾਂ ਜੋ ਨੁਕਤਾ ਇੱਥੇ ਸਤਿਗੁਰਾਂ ਨੇ ਦਿੱਤਾ ਬਿਆਨ ਕਰਕੇ ਮੈਂ ਅਕਰੀ ਅਰਥ ਤੋਰਾਂ, ਕਿਉਂਕਿ 4 ਪਦੇ ਨੇ। ਇੱਕ ਰਿਸ਼ਤਾ ਐਸਾ ਹੈ ਜਿਸ ਵਿੱਚ ਅਸੀਂ ਸਾਰੇ ਹੀ ਸੰਬੰਧ ਜੋੜ ਸਕਦੇ ਹਾਂ, ਸਾਰੇ। ਉਹ ਕੌਣ ਹੈ? ਜੋ ਪਿਓ ਵੀ ਹੋਵੇ ਤੇ ਮਾਂ ਵੀ ਹੋਵੇ। ਮੈਂ ਫਿਰ ਅਰਜ਼ ਕਰਾਂ, ਪਿਤਾ ਕੇਵਲ ਪਿਤਾ ਹੈ, ਮਾਂ ਨਹੀਂ ਹੈ। ਮਾਂ ਕੇਵਲ ਮਾਂ ਹੈ, ਭੈਣ ਨਹੀਂ ਹੈ। ਭੈਣ ਕੇਵਲ ਭੈਣ ਹੈ, ਭਰਾ ਨਹੀਂ ਹੈ। ਭਰਾ ਕੇਵਲ ਭਰਾ ਹੈ, ਮਿੱਤਰ ਨਹੀਂ ਹੈ। ਇੱਕ ਰਿਸ਼ਤਾ ਐਸਾ ਵੀ ਹੈ ਜਿਸ ਵਿੱਚ ਸਾਰੇ ਰਿਸ਼ਤੇ ਅਸੀਂ ਨਿਰੂਪਣ ਕਰ ਸਕਦੇ ਹਾਂ, ਜੋੜ ਸਕਦੇ ਹਾਂ। ਉਹ ਕੌਣ ਹੈ? ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੇ ਥਾਈ ਤਾਂਬੋ ਖੇਆ ਖਾੜਾ। ਹੇ ਪ੍ਰਭੂ, ਤੂੰ ਮਾਂ ਵੀ ਹੈ, ਤੂੰ ਪਿਤਾ ਵੀ ਹੈ, ਤੂੰ ਬੰਧਪ ਭਰਾ ਵੀ ਹੈ, ਤੂੰ ਸਖਾ ਮਿੱਤਰ ਵੀ ਹੈ। ਸਾਰੇ ਸੰਬੰਧ ਜਿਹੜਾ ਪਰਮਾਤਮਾ ਵਿੱਚ ਜੋੜ ਲੈਂਦਾ ਹੈ, ਤੇ ਸਾਰੇ ਸੰਬੰਧਾਂ ਦੀ ਝਲਕ ਜਿਹਨੂੰ ਪਰਮਾਤਮਾ ਵਿੱਚ ਮਿਲਦੀ ਹੈ, ਫਿਰ ਉਹਦੀ ਦ੍ਰਿਸ਼ਟੀ ਕੀ ਬਣ ਜਾਂਦੀ ਹੈ? ਉਹ ਆਪਣੀ ਮਾਂ ਵਿੱਚ ਵੀ ਪਿਤਾ ਨੂੰ ਵੇਖ, ਜੋ ਹੈ ਪਰਮਾਤਮਾ ਨੂੰ ਵੇਖਦਾ ਹੈ। ਇਹ ਮਾਂ ਨਹੀਂ ਮਿਲੀ, ਇਹ ਪਰਮਾਤਮਾ ਮਿਲਿਆ ਹੈ ਮਾਂ ਦੇ ਰੂਪ ਵਿੱਚ। ਇਹ ਪਿਤਾ ਨਹੀਂ ਮਿਲਿਆ ਮੈਨੂੰ, ਇਹ ਪਰਮਾਤਮਾ ਮਿਲਿਆ ਪਿਤਾ ਦੇ ਰੂਪ ਵਿੱਚ। ਹੁਣ ਗਜ਼ਬ ਦੀ ਗੱਲ, ਬੜੀ ਹਿੰਮਤ ਕੀਤੀ ਹੈ ਸਤਿਗੁਰਾਂ ਦੀ ਬਾਣੀ ਨੇ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਾਈ। ਸੁਤ ਪੁੱਤਰ, ਤੂੰ ਪਿਤਾ ਹੈ ਮੇਰਾ, ਪਰ ਹੱਦ ਹੋ ਗਈ, ਤੂੰ ਹੀ ਮੈਨੂੰ ਮਿਲਿਆ ਹੈ ਪੁੱਤਰ ਦੇ ਰੂਪ ਵਿੱਚ, ਤੂੰ ਹੀ ਹੈ। ਜੇ ਸਾਰੇ ਰੂਪ ਪਰਮਾਤਮਾ ਦੇ ਨੇ, ਤਾਂ ਪੁੱਤਰ ਸ਼ੈਤਾਨ ਦਾ ਰੂਪ ਹੈ, ਪੁੱਤਰ ਵੀ ਭਗਵਾਨ ਦਾ ਰੂਪ ਹੈ, ਉਸੇ ਤੋਂ ਆਇਆ। ਹੇ ਪ੍ਰਭੂ, ਮੈਂ ਛੋਟਾ ਸੀ, ਮਾਸੂਮ ਸੀ, ਤੂੰ ਮਾਂ ਦੇ ਰੂਪ ਵਿੱਚ ਮਿਲਿਆ, ਪਿਤਾ ਦੇ ਰੂਪ ਵਿੱਚ ਮਿਲਿਆ। ਅੱਜ ਮੈਂ ਬੁੱਢਾ ਹੋ ਗਿਆ, ਤੂੰ ਪੁੱਤਰ ਦੇ ਰੂਪ ਵਿੱਚ ਮਿਲਿਆ। ਬਿਰਧ ਭਇਆ ਉਪਰ ਸਾਖ ਸਹਿਣ, ਮੁਖ ਅਪਿਆਇਓ ਬੈਠ ਤੋ ਦੈਨ। ਹੇ ਪੁੱਤਰ ਮੇਰੇ ਮੂੰਹ ਚ ਦੇਂਦਾ, ਬੁੱਢਾ ਮੈਂ ਮੇਰੇ ਹੱਥਾਂ ਚ ਦੇਂਦਾ। ਪ੍ਰਭੂ, ਤੂੰ ਹੀ ਮਿਲਿਆ ਪੁੱਤਰ ਦੇ ਰੂਪ ਵਿੱਚ। ਜਦ ਮੈਂ ਕਮਜ਼ੋਰ ਸੀ, ਛੋਟਾ ਮਾਸੂਮ ਸੀ, ਤੂੰ ਪਿਤਾ ਦੇ ਰੂਪ ਵਿੱਚ ਮਿਲਿਆ। ਪਰ ਮੈਂ ਹੁਣ ਬੁੱਢਾ ਹੋ ਗਿਆ, ਫਿਰ ਕਮਜ਼ੋਰ ਹੋ ਗਿਆ, ਤੂੰ ਨੌਜਵਾਨ ਪੁੱਤਰ ਦੇ ਰੂਪ ਵਿੱਚ ਮਿਲਿਆ, ਤੂੰ ਹੀ ਮਿਲਿਆ। ਜਿਹੜੇ ਸਾਰੇ ਸੰਬੰਧ ਇੱਕ ਦਫ਼ਾ ਪਰਮਾਤਮਾ ਚ ਦੇਖ ਲੈਂਦਾ, ਫਿਰ ਉਹਨੂੰ ਮਾਤਾ ਦੇ ਚ, ਪਿਤਾ ਦੇ ਚ, ਭਰਾ ਦੇ ਚ, ਭੈਣ ਦੇ ਚ, ਪਤਨੀ ਦੇ ਚ, ਪਤੀ ਦੇ ਚ, ਪਰਮਾਤਮਾ ਹੀ ਪਰਮਾਤਮਾ ਦਿਖਾਈ ਦਿੰਦਾ। ਮਿਲਦੇ ਨੇ ਮੈਨੂੰ ਕਈ, ਸਾਨੂੰ ਤੇ ਸੱਚਖੰਡ ਦੇ ਦਰਸ਼ਨ ਹੋਏ ਨੇ। ਭਰਾ ਨਾਲ ਤੇ ਬਣਦੇ ਨੇ, ਮੁਕੱਦਮੇਬਾਜ਼ੀ ਚੱਲ ਰਹੀ ਹੈ, ਸੱਚਖੰਡ ਦੇ ਦਰਸ਼ਨ ਹੋਏ। ਕਈ ਬੀਬੀਆਂ ਮਿਲਦੀਆਂ ਨੇ, ਸਾਨੂੰ ਤੇ ਸੱਚਖੰਡ ਦੀ ਝਲਕ ਮਿਲ ਗਈ ਹੈ। ਪਤੀ ਨਾਲ ਤੇਰਾ ਰੋਜ਼ ਕਲੇਸ਼, ਤੇ ਐਨ ਘਰ ਦੇ ਚ ਕਲੇਸ਼ ਮਚਾਇਆ ਹੁੰਦਾ, ਤੈਨੂੰ ਸੱਚਖੰਡ ਦੇ ਦਰਸ਼ਨ ਹੋਏ। ਜੇ ਪਤੀ ਚ ਸੱਚ ਨਹੀਂ ਦਿਖਾਈ ਦਿੱਤਾ, ਤਾਂ ਕਿਧਰੇ ਵੀ ਸੱਚ ਨਹੀਂ। ਜੇ ਪਤਨੀ ਚ ਸੱਚ ਨਹੀਂ ਦਿਖਾਈ ਦਿੱਤਾ, ਐਸੇ ਮਨੁੱਖ ਦਾ ਕਹਿਣਾ ਝੂਠ ਤੇ ਪਖੰਡ। ਸਾਡੇ ਦੇਸ਼ ਦੇ ਚ ਬੜੀ ਕੋਸ਼ਿਸ਼ ਕੀਤੀ ਗਈ ਸੀ, ਜਿਹੜਾ ਪਤੀ ਹੈ ਪਤਨੀ ਨੂੰ ਦੇਵੀ ਆਖੇ, ਤੇ ਜਿਹੜੀ ਪਤਨੀ ਹੈ ਪਤੀ ਨੂੰ ਪਰਮਾਤਮਾ ਆਖੇ। ਕਹੋ ਨਾਨਕ ਜਨ ਪ੍ਰਯੋ ਪਰਮੇਸ਼ਰ ਕਰ ਜਾਣੇ, ਉਹ ਪਰਮੇਸ਼ਰ ਆਖੇ, ਉਹ ਦੇਵੀ ਆਖੇ, ਉਹ ਪਰਮਾਤਮਾ ਆਖੇ। ਤੇ ਹੁਣ ਇੱਕ ਦੇਵੀ ਹੈ, ਇੱਕ ਪਰਮਾਤਮਾ ਹੈ, ਘਰ ਤੇ ਮੰਦਰ ਬਣ ਗਏ, ਘਰ ਹੀ ਮੰਦਰ ਬਣ ਗਏ, ਘਰ ਹੀ ਧਰਮਸ਼ਾਲ ਬਣ ਗਈ, ਘਰ ਹੀ ਹਰੀ ਦਾ ਘਰ ਬਣ ਗਿਆ। ਕਿਉਂਕਿ ਪਤੀ ਪਰਮਾਤਮਾ ਦਿਖਾਈ ਦੇ ਰਿਹਾ, ਪਤਨੀ ਪਰਮਾਤਮਾ ਦਿਖਾਈ ਦੇ ਰਹੀ। ਤੇ ਜੇ ਪਤੀ ਭੂਤ ਦਿਖਾਈ ਦੇਵੇ ਤੇ ਪਤਨੀ ਡਾਇਣ ਦਿਖਾਈ ਦੇਵੇ, ਤੇ ਘਰ ਤੇ ਸ਼ਮਸ਼ਾਨ ਘਾਟ ਬਣਿਆ ਪਿਆ, ਔਰ ਕੀ ਹੈ? ਪਤਾ ਨਹੀਂ ਕਿਤਨੇ ਘਰ ਸ਼ਮਸ਼ਾਨ ਘਾਟ ਨੇ। ਘਰ ਧਰਮਸ਼ਾਲ ਹੋਵੇ ਇਹ ਕੋਈ ਕੋਈ ਆਉਂਦਾ, ਘਰ ਹਰੀ ਮੰਦਰ ਬਣ ਗਿਆ ਇੱਥੇ ਕੋਈ ਕੋਈ ਆਉਂਦਾ। ਗੁਸਤਾਖੀ ਬਾਪ, ਇੱਕ ਡਾਇਣ ਦਿਖਾਈ ਦੇ ਰਹੀ ਹੈ, ਇੱਕ ਭੂਤ ਦਿਖਾਈ ਦੇ ਰਿਹਾ। ਇਹ ਤੇ ਘਰ ਭੂਤਖਾਨਾ ਬਣਿਆ ਪਿਆ, ਸ਼ਮਸ਼ਾਨ ਘਾਟ ਬਣਿਆ। ਫਰਕ ਸਿਰਫ ਇਤਨਾ ਹੈ, ਸ਼ਮਸ਼ਾਨ ਘਾਟ ਵਿੱਚ ਮੁਰਦਾ ਜਲਾਏ ਜਾਂਦੇ ਨੇ, ਇੱਥੇ ਜ਼ਿੰਦਾ ਹੀ ਜਲਦੇ ਪਏ। ਇੱਥੇ ਕ੍ਰੋਧ ਦੀ ਅਗਨ ਦੇ ਜ਼ਿੰਦਾ ਹੀ ਜਲਦੇ ਪਏ। ਇੱਥੇ ਈਰਖਾ ਵਿਰੋਧ ਦੀ ਅੱਗ ਦੇ ਜ਼ਿੰਦਾ ਹੀ ਜਲ ਰਹੇ ਨੇ। ਇਹ ਵੀ ਸ਼ਮਸ਼ਾਨ ਘਾਟ ਹੈ, ਉਹ ਵੀ ਸ਼ਮਸ਼ਾਨ ਘਾਟ ਹੈ। ਇੱਕ ਜਗ੍ਹਾ ਮੁਰਦਾ ਤਨ ਜਲਾਇਆ ਜਾ ਰਿਹਾ, ਇੱਕ ਜਗ੍ਹਾ ਮੁਰਝਾਇਆ ਹੋਇਆ ਮਨ ਜਲਾਇਆ ਜਾ ਰਿਹਾ। ਦੋਵੇਂ ਹੀ ਸ਼ਮਸ਼ਾਨ ਘਾਟ ਨੇ। ਤੋ ਸਮਾਜਿਕ ਰਿਸ਼ਤਿਆਂ ਵਿੱਚ ਜਦ ਪ੍ਰਭੂ ਦੀ ਝਲਕ ਮਿਲੇ, ਇਹ ਬ੍ਰਹਮ ਗਿਆਨੀ ਹੈ, ਇਹੀ ਸੰਤ ਹੈ। ਤੇ ਜਿਹਨੂੰ ਸਮਾਜਿਕ ਰਿਸ਼ਤਿਆਂ ਵਿੱਚ ਪ੍ਰਭੂ ਦੀ ਝਲਕ ਨਹੀਂ ਮਿਲਦੀ, ਨਾ ਮਾਂ ਦੇ ਚ, ਨਾ ਪਿਤਾ ਦੇ ਚ, ਨਾ ਭਰਾ ਦੇ ਚ, ਭਰਾ ਨਾਲ ਮੁਕੱਦਮੇਬਾਜ਼ੀ ਹੈ, ਪਿਓ ਦੀ ਕੋਈ ਪੁੱਛ ਪੜਤਾਲ ਕੋਈ ਨਹੀਂ, ਮਾਂ ਦੇ ਦੁੱਖ ਸੁੱਖ ਦੇ ਸ਼ਾਮਲ ਨਹੀਂ ਆਉਂਦਾ, ਭੈਣ ਦਾ ਕਦੀ ਹਾਲ ਚਾਲ ਨਹੀਂ ਪੁੱਛਿਆ, ਇਹਨੂੰ ਸੱਚਖੰਡ ਦੇ ਦਰਸ਼ਨ ਹੋਏ। ਪਤਨੀ ਇਸ ਤੋਂ ਬੇਜ਼ਾਰ ਹੈ ਨਹੀਂ। ਜਿਹੜਾ ਇੱਕ ਦਫਾ ਪਰਮਾਤਮਾ ਦੀ ਝਲਕ ਪਾ ਲੈਂਦਾ, ਤਾਂ ਪਰਮਾਤਮਾ ਵਿੱਚ ਉਸਨੂੰ ਸਾਰੇ ਰਿਸ਼ਤੇ ਦਿਖਾਈ ਦੇਣੇ। ਪਰਮਾਤਮਾ ਇੱਕ ਰੂਪ ਦੇ ਚ ਨਹੀਂ ਹੈ, ਪਰਮਾਤਮਾ ਪਿਤਾ ਹੈ, ਮਾਂ ਹੈ, ਭਰਾ ਹੈ, ਸਾਰੇ ਰਿਸ਼ਤੇ ਉਹਨੂੰ ਪਰਮਾਤਮਾ ਵਿੱਚ ਦਿਖਾਈ ਦਿੰਦੇ ਨੇ। ਫਿਰ ਪਰਿਵਾਰਕ ਸੰਬੰਧਾਂ ਵਿੱਚ ਨਿਰੰਕਾਰ ਦੀ ਝਲਕ ਮਿਲਦੀ ਹੈ, ਇਹ ਗੁਰਮੁਖ ਦੀ ਬ੍ਰਹਮ ਗਿਆਨੀ ਦੀ ਪਹਿਚਾਣ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਵਾਕ ਵਿੱਚ ਕੁਝ ਇਸ ਤਰ੍ਹਾਂ ਦਾ ਹੀ ਪ੍ਰਵਾਨ ਕਰ ਰਹੇ ਨੇ। ਮੈਂ ਜਲਦੀ ਜਲਦੀ ਕਰਾਂ, ਕਿਉਂਕਿ ਖੁਲਾਸਾ ਕਰਾਂ ਤੇ ਇਹ ਦੋ ਪੰਕਤੀਆਂ ਜਿਹੜੀਆਂ ਨੇ, ਇਹ ਬਹੁਤ ਵੱਡਾ ਖੁਲਾਸਾ ਮੰਗਦੀਆਂ ਨੇ। ਭਾਈ ਗੁਰਦਾਸ ਜੀ ਨੇ ਇਸ ਦੇ ਉੱਤੇ ਬੜੀ ਰੋਸ਼ਨੀ ਪਾਈ ਹੈ, ਥਾਂ ਥਾਂ ਤੇ ਗੁਰਬਾਣੀ ਖੋਲਦੀ ਹੈ। ਫਿਰ ਹੁਕਮਨਾਮਾ ਵੱਡਾ ਹੈ, ਅਖਰੀ ਅਰਥ ਆਪ ਜੋ ਹੈ ਸਰਵਨ ਕਰੋ। ਇਹਨਾਂ ਸਮਾਜਿਕ ਰਿਸ਼ਤਿਆਂ ਵਿੱਚ ਕਿਵੇਂ ਧਾਰਮਿਕ ਰਿਸ਼ਤਿਆਂ ਦੀ ਸੁਗੰਧ ਪੈਦਾ ਕਰਨੀ ਹੈ, ਮਹਿਕ ਪੈਦਾ ਕਰਨੀ। ਹਾਂਜੀ, ਉਹ ਜਿਹੜਾ ਮੇਰਾ ਸਤਿਗੁਰ ਹੈ, ਉਹ ਪੁਰਖ ਐਸਾ ਸੱਜਣ ਹੈ, ਮੈਂ ਉਸ ਤੋਂ ਬਿਨਾਂ ਕਿਸੇ ਨੂੰ ਪੂਰਨ ਸੱਜਣ ਹੋਰ ਨਹੀਂ ਜਾਣਦਾ। ਇਹੀ ਮੇਰਾ ਸੱਜਣ ਹੈ, ਇਹੀ ਪੂਰਨ ਗੁਰੂ ਹੈ, ਇਹੀ ਪਰਮਾਤਮਾ ਹੈ, ਕਿਉਂਕਿ ਮੈਂ ਇਸ ਵਿੱਚ ਦੇਖਦਾ ਕੀ ਦੇਖਦਾ ਹਾਂ ਜੀ। ਜਿਵੇਂ ਮਨ ਨੂੰ ਮਾਂ ਚੰਗੀ ਲੱਗਦੀ ਹੈ, ਪਿਤਾ ਚੰਗਾ ਲੱਗਦਾ ਹੈ, ਭਰਾ ਚੰਗਾ ਲੱਗਦਾ ਹੈ, ਪੁੱਤਰ ਚੰਗਾ ਲੱਗਦਾ ਹੈ, ਇਹ ਸਾਰੇ ਰਿਸ਼ਤੇ ਮੈਨੂੰ ਗੁਰੂ ਵਿੱਚ ਮਿਲਦੇ, ਸਾਰੇ ਰਿਸ਼ਤਿਆਂ ਦੀ ਪੂਰੀ ਪੂਰਤੀ ਕਰ ਦਿੰਦਾ। ਜਿਹਨੂੰ ਗੁਰੂ ਮਿਲ ਜਾਂਦਾ ਹੈ, ਫਿਰ ਉਸਦਾ ਪਰਿਵਾਰ ਵਿੱਚ ਵੀ ਇਸ ਤਰ੍ਹਾਂ ਦਾ ਹੀ ਦ੍ਰਿਸ਼ਟੀ ਬਣ ਜਾਂਦੀ ਹੈ, ਉਹਨੂੰ ਸਾਰੇ ਰਿਸ਼ਤਿਆਂ ਵਿੱਚ ਪਰਮਾਤਮਾ ਦਿਖਾਈ ਦਿੰਦਾ। ਇਹ ਸਾਰੇ ਸੰਬੰਧ ਅਸੀਂ ਗੁਰੂ ਪਰਮਾਤਮਾ ਨਾਲ ਜੋੜ ਸਕਦੇ ਹਾਂ ਜੀ। ਉਹ ਤਮਾਮ ਗੁਣਾਂ ਦੇ ਨਾਲ ਭਰਪੂਰ ਹੈ, ਉਸੇ ਦਾ ਬਣਾਇਆ ਹੋਇਆ ਆ ਤਨ ਹੈ, ਔਰ ਇਸ ਤਨ ਦੇ ਵਿੱਚ ਜੋ ਜੀਵ ਪਾਇਆ, ਜਿਸਦੇ ਨਾਲ ਤਨ ਦੀ ਸਾਰੀ ਹਰਕਤ ਹੈ, ਇਹ ਉਸੇ ਪਰਮਾਤਮਾ ਦੀ ਦਿੱਤੀ ਹੋਈ। ਹਾਂਜੀ, ਉਹ ਅੰਤਰਯਾਮੀ ਹੈ, ਘੱਟ ਘੱਟ ਦੀ ਜੋ ਹੈ ਜਾਣਨ ਵਾਲਾ ਹੈ, ਭਰਪੂਰ ਹੈ ਔਰ ਵਿਆਪਕ ਹੈ। ਹਾਂਜੀ, ਉਹਦੀ ਸ਼ਰਨ ਵਿੱਚ ਪੈ ਕੇ ਮੈਨੂੰ ਸਾਰੇ ਸੁੱਖਾਂ ਦੀ ਜੋ ਹੈ ਪ੍ਰਾਪਤੀ ਹੋਈ ਹੈ, ਹਰ ਤਰ੍ਹਾਂ ਦਾ ਕੁਸ਼ਲ ਖੇਮ ਬਣ ਗਿਆ ਹੈ, ਹਰ ਪ੍ਰਕਾਰ ਦਾ ਕਲਿਆਣ ਪ੍ਰਾਪਤ ਹੋ ਗਿਆ। ਹਾਂਜੀ, ਮੈਂ ਸਦਾ ਸਦਾ ਪਰਿਪੂਰਨ ਪਰਮਾਤਮਾ ਤੋਂ ਬਲਹਾਰ ਜਾਂਦਾ, ਕੁਰਬਾਨ ਜਾਂਦਾ, ਜਿਹਦੇ ਵਿੱਚ ਮੈਨੂੰ ਸਾਰੇ ਰਿਸ਼ਤਿਆਂ ਦੀ ਝਲਕ ਮਿਲਦੀ ਹੈ, ਸਾਰੇ ਰੂਪ ਦਿਖਾਈ ਦਿੰਦੇ ਨੇ। ਹਾਂਜੀ, ਐਸਾ ਗੁਰੂ ਵੱਡਿਆਂ ਭਾਗਾਂ ਨਾਲ ਪ੍ਰਾਪਤ ਆਉਂਦਾ ਹੈ, ਜਿਹਦੇ ਮਿਲਦੇ ਹਾਂ ਪਰਮਾਤਮਾ ਦੀ ਸਮਝ ਪੈ ਜਾਏ। ਭਗਤ ਕਬੀਰ ਕਹਿੰਦੇ ਨੇ, ਮਾਏ ਮੁੰਡੂ ਤੇ ਗੁਰੂ ਕੀ ਜਾਂਤੇ ਭਰਮ ਨਾ ਜਾਏ, ਆਪ ਡੁਬੇ ਚੌ ਵੇਦ ਮੈਂ ਚੇਲੇ ਦੀਏ ਬਾਰੇ। ਕਹਿੰਦੇ ਨੇ ਜਿਹਦੀ ਸੰਗਤ ਚ ਬੈਠ ਕੇ ਪਰਮਾਤਮਾ ਦਾ ਪਤਾ ਹੀ ਨਾ ਚੱਲੇ, ਜਿਹਦੇ ਉਪਦੇਸ਼ ਦੇ ਚੋਂ ਪਰਮਾਤਮਾ ਦੀ ਝਲਕ ਹੀ ਨਾ ਮਿਲੇ, ਜਿਹਦੇ ਬੋਲਾਂ ਵਿੱਚ ਪਰਮਾਤਮਾ ਪ੍ਰਗਟ ਹੀ ਨਾ ਹੋਵੇ, ਫਿਰ ਜਿਹੜੇ ਸ਼ਬਦ ਵਰਤੇ ਨੇ ਕਬੀਰ ਨੇ, ਮਾਏ ਮੁੰਡੂ ਤੈਂ ਗੁਰੂ ਕੀ ਜਾਂਤੇ ਭਰਮ ਨਾ ਜਾਏ, ਤੋ ਵੱਡਿਆਂ ਭਾਗਾਂ ਨਾਲ ਐਸੇ ਗੁਰੂ ਦੀ ਪ੍ਰਾਪਤੀ ਆਉਂਦੀ ਹੈ ਜਿਹਦੀ ਸੰਗਤ ਜਿਹਦੇ ਉਪਦੇਸ਼ ਦੇ ਪਰਮਾਤਮਾ ਦਾ ਪਤਾ ਚੱਲਦਾ, ਸਮਝ ਮਿਲਦੀ ਹੈ, ਗਿਆਨ ਮਿਲਦਾ। ਜਨਮਾਂ ਜਨਮਾਂਤਰਾਂ ਦੇ ਪਾਪ ਦੁੱਲ ਜਾਂਦੇ ਨੇ, ਕਲੇਸ਼ ਦੁੱਲ ਜਾਂਦੇ ਨੇ। ਜਦ ਇਸ ਤਰ੍ਹਾਂ ਦੇ ਸੰਤ ਦੀ ਧੂੜ ਦਾ ਮਨੁੱਖ ਇਸ਼ਨਾਨ ਕਰਦਾ, ਜਿਹਦੇ ਕਦਮ ਸੱਤ ਤੱਕ ਪਹੁੰਚੇ ਹੋਏ ਨੇ, ਸੰਤ ਜੋ ਸੱਤ ਤੱਕ ਪਹੁੰਚਿਆ ਹੋਇਆ, ਮਾਂ ਬਾਪ ਦੇ ਸਰੀਰ ਦਾ ਜੋ ਤੱਤ ਹੈ ਉਹ ਸੁੱਤ ਹੈ, ਤੇ ਸੱਤ ਦਾ ਹੀ ਜੋ ਤੱਤ ਹੈ ਉਹ ਸੰਤ ਹੈ, ਜੋ ਸੱਤ ਤੋਂ ਪੈਦਾ ਹੋਇਆ, ਜੋ ਸੱਤ ਦਾ ਤੱਤ ਹੈ, ਜੋ ਸੱਤ ਦਾ ਨਿਚੋੜ ਹੈ। ਜੈਸੇ ਬਦਾਮ ਹੈ ਫਿਰ ਬਦਾਮਾਂ ਦਾ ਰੋਗਨ ਹੈ, ਜੈਸੇ ਤਿਲ ਹੈ ਫਿਰ ਤਿਲਾਂ ਦਾ ਤੇਲ ਹੈ। ਮਾਂ ਬਾਪ ਦੇ ਸਰੀਰ ਦਾ ਤੱਤ ਹੈ ਸੁੱਤ, ਸੱਤ ਦਾ ਹੀ ਤੱਤ ਹੈ ਸੰਤ। ਇਸ ਵਾਸਤੇ ਗੁਰਬਾਣੀ ਸਾਫ ਕਹਿੰਦੀ ਹੈ, ਸੰਤ ਰਾਮ ਮੈਂ ਭੇਦ ਕਿਛ ਨਾਈ, ਏਕ ਜਨ ਕਈ ਮੈਂ ਲਾਖ ਕਰੋ, ਕੋਈ ਭੇਦ ਨਹੀਂ ਬਰਾਬਰ ਨੇ। ਸੰਤ ਰਾਮ ਮੈਂ ਭੇਦ ਕਿਛ ਨਾਈ, ਤੇ ਐਸਾ ਸੰਤ ਉਹਦੀ ਚਰਨ ਧੂੜ ਦੇ ਇਸ਼ਨਾਨ ਕਰਨ ਦੇ ਨਾਲ ਮਨੁੱਖ ਪਾਵਨ ਹੋ ਜਾਂਦਾ, ਸਾਰੇ ਕਲ ਕਲੇਸ਼ ਮਿਲ ਜਾਂਦੇ ਨੇ, ਸਾਰੇ ਪਾਪ ਧੁੱਲ ਜਾਂਦੇ ਨੇ। ਆਦਿ ਕਾਲ ਤੋਂ ਇਸ ਦੇਸ਼ ਦੇ ਕਰੀਬਨ ਕਰੀਬਨ ਚਾਰੇ ਹੀ ਧਰਮ, ਸਨਾਤਨ ਮਤ, ਜੈਨ ਮਤ, ਬੌਧ ਮਤ, ਸਿੱਖ ਮਤ, ਚਰਨ ਧੂੜੀ ਦੀ ਮਹਿਮਾ ਗਾਇਨ ਕਰਦਾ ਆ ਰਿਹਾ, ਪਰ ਇਸਲਾਮ ਵੀ ਗਾਇਨ ਕਰਦਾ ਹੈ। ਸਾਦੀ ਕਹਿੰਦੇ ਨੇ, ਸੁਰਮਾ ਕੁੰਟੋ ਹਾਕ ਔਲੀਆ, ਔਲੀਆ ਜਿਹਦੇ ਪੈਰ ਅੱਲਾ ਤੱਕ ਪਹੁੰਚੇ ਹੋਏ ਨੇ, ਜਿਹਦੇ ਕਦਮ ਅੱਲਾ ਦੇ ਘਰ ਤੱਕ ਪਹੁੰਚ ਗਏ ਨੇ, ਔਲੀਆ। ਸੁਰਮਾ ਕੁੰਟੋ ਹਾਕ ਔਲੀਆ, ਕਾਬਾ ਬੇਨੀ ਇਬਤਦਾਤਾ ਇੰਤਿਹਾ, ਜਿਹਦੇ ਕਦਮ ਅੱਲਾ ਦੇ ਘਰ ਤੱਕ ਪਹੁੰਚੇ ਨੇ, ਉਸਦੇ ਕਦਮਾਂ ਦੀ ਹਾਕ ਦਾ ਸੁਰਮਾ ਬਣਾ ਲੇ, ਆਪਣੇ ਮੱਥੇ ਤੇ ਲਾ ਲੇ। ਜੇ ਤੂੰ ਆਦ ਤੋਂ ਲੈ ਕੇ ਅੰਤ ਤੱਕ ਸੱਚਾਈ ਵੇਖਣਾ ਚਾਹੁੰਦਾ ਹੈ, ਤੇ ਇਸ ਤਰ੍ਹਾਂ ਦੀ ਚਰਨ ਦੋੜੀ ਦੇ ਜਿਤਨੀ ਬਰਕਤ ਹੈ, ਜਿਤਨੀ ਬਰਕਤ ਹੈ, ਉਹ ਧੂੜ ਇਤਨੀ ਮਹਾਨ ਹੈ, ਇਹ ਵੀ ਆਪਣੇ ਆਪ ਦੇ ਚ ਇੱਕ ਅਲੰਕ ਪ੍ਰਕਰਣ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਢੰਗ ਨਾਲ ਗਾਇਨ ਕਰਦੇ ਨੇ ਚਰਨ ਦੋੜੀ ਦੀ ਮਹਿਮਾ, ਔਰ ਭਾਈ ਗੁਰਦਾਸ ਜਿਸ ਢੰਗ ਨਾਲ ਬਿਆਨ ਕਰਦੇ ਨੇ, ਕਿਸੇ ਵਕਤ ਫਿਰ ਲੇਕਿਨ ਇੱਕ ਬੋਲ ਗੁਰੂ ਨਾਨਕ ਦਾ ਮੈਂ ਤੁਹਾਡੇ ਸਾਹਮਣੇ ਰੱਖਾਂ। ਸਤਿਗੁਰ ਕਹਿੰਦੇ ਨੇ, ਮੇਰੇ ਕੋਲ ਇਸ ਤਰ੍ਹਾਂ ਦੀ ਕੋਈ ਤੌਫੀਕ ਨਹੀਂ ਕਿ ਤੇਰੇ ਕਦਮਾਂ ਤੱਕ ਪਹੁੰਚਾਂ। ਕਿਉਂ ਤੁਹਾਡੇ ਕੋਲ ਤੌਫੀਕ ਕਿਉਂ ਨਹੀਂ? ਤਾਂ ਹੁਣ ਗੁਰੂ ਬਾਬੇ ਦੀ ਵਿਨਿਮਰਤਾ, ਨਿਰਮਾਣਤਾ ਆਪ ਸਰਵਨ ਕਰੋ ਪਹਿਲੇ ਪਾਤਸ਼ਾਹ ਦੀ। ਸਾਹਿਬ ਕਹਿੰਦੇ ਨੇ, ਬਦਬਖਤ ਹਮਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ। ਬਦਬਖਤ, ਮੇਰੀ ਕਿਸਮਤ ਚੰਗੀ ਨਹੀਂ ਹੈ, ਮੇਰੇ ਭਾਗ ਚੰਗੇ ਨਹੀਂ। ਮੈਂ ਅਰਜ਼ ਕਰਾਂ, ਵੱਡਿਆਂ ਭਾਗਾਂ ਦੀ ਨਿਸ਼ਾਨੀ ਕੀ ਹੈ? ਪੁੱਤਰ ਮਿਲ ਗਿਆ, ਇਹ ਕੋਈ ਵੱਡਿਆਂ ਭਾਗਾਂ ਦੀ ਨਿਸ਼ਾਨੀ ਨਹੀਂ। ਬੱਚੇ ਪਸ਼ੂਆਂ ਨੂੰ ਵੀ ਮਿਲ ਜਾਂਦੇ ਨੇ ਗੁਸਤਾਖੀ ਮਾਰ। ਚੰਗਾ ਰਿਜ਼ਕ ਮਿਲ ਗਿਆ, ਇਹ ਵੀ ਛੋਟੇ ਭਾਗ ਦੀ ਨਿਸ਼ਾਨੀ ਹੈ, ਕੋਈ ਵੱਡੇ ਭਾਗ ਦੀ ਨਿਸ਼ਾਨੀ ਨਹੀਂ। ਪਤੀ ਮਿਲ ਗਿਆ, ਪਤਨੀ ਮਿਲ ਗਈ ਹੈ, ਧਨ ਮਿਲ ਗਿਆ, ਮਹਿਲ ਮਾੜੀਆਂ ਮਿਲ ਗਈਆਂ ਨੇ, ਇਹ ਕੋਈ ਵੱਡਿਆਂ ਭਾਗਾਂ ਦੀ ਨਿਸ਼ਾਨੀ ਨਹੀਂ ਹੈ। ਬੜ ਭਾਗੀ ਤੈ ਜਨ ਕੋ ਜਾਣੋ ਉਹਨੂੰ ਜਾਣੋ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਬੜ ਭਾਗੀ ਤੈ ਜਨ ਕੋ ਜਾਣੋ ਜੋ ਪ੍ਰਭ ਕੇ ਗੁਣ ਗਾਵੇ। ਜੋ ਪਰਮਾਤਮਾ ਦੇ ਗੀਤ ਗਾਉਂਦਾ, ਜੋ ਪਰਮਾਤਮਾ ਦੇ ਗੁਣ ਗਾਉਂਦਾ, ਔਰ ਗੁਣ ਗਾਉਂਦਿਆਂ ਗਾਉਂਦਿਆਂ ਪਰਮਾਤਮਾ ਚ ਲੀਨ ਹੋ ਜਾਂਦਾ ਹੈ, ਉਹ ਵੱਡਿਆਂ ਬਾਗਾ। ਮਹਾਰਾਜ ਕਹਿੰਦੇ ਨੇ ਮੇਰੇ ਇਸ ਤਰ੍ਹਾਂ ਦੇ ਭਾਗ ਕੋਈ ਨਹੀਂ, ਇਸ ਤਰ੍ਹਾਂ ਦੀ ਮੇਰੀ ਚੰਗੀ ਕਿਸਮਤ ਨਹੀਂ ਹੈ। ਗੁਰੂ ਨਾਨਕ, ਬਦਬਖਤ ਹਮ ਚੋਂ ਬਖੀਲ ਗਾਫਲ, ਦੂਸਰਾ ਮੈਂ ਚੁਗਲ ਖੋਰਾਂ, ਅਗਲਿਆਂ ਦਾ ਬਣਦਾ ਹੋਇਆ ਕੰਮ ਵਿਗਾੜਦਾ। ਚੁਗਲੀ ਦਾ ਮਤਲਬ ਇਹ ਹੈ ਨਿੰਦਾ ਕਰਨਾ, ਗੱਲ ਘਟਾ ਕੇ ਬਿਆਨ ਕਰਦਾ, ਚੁਗਲੀ ਕਰਦਾ, ਬਣਦੇ ਹੋਏ ਕੰਮ ਲੋਕਾਂ ਦੇ ਵਿਗਾੜ ਦੇਣਾ। ਕਹਿੰਦੇ ਨਾ ਫਲਾਣੇ ਨੇ ਪਾਣੀ ਮਾਰ ਦਿੱਤੀ, ਚੁਗਲ ਖੋਰ। ਬਦਬਖਤ ਹਮ ਚੋਂ ਬਖੀਲ ਗਾਫਲ, ਗਾਫਲ ਕਹਿੰਦੇ ਨੇ ਅਚੇਤ ਨੂੰ, ਮੂੜ ਨੂੰ, ਅਨਪੜ ਨੂੰ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਹਰ ਚੇ ਗਾਫਲ ਸ਼ੁੱਧ ਅਜ ਨਾਦਾਂ ਬਵਨ, ਮੂਰਖ ਕੌਣ ਹੈ ਨਾਦਾਨ ਕੌਣ ਹੈ ਜੋ ਖੁਦਾ ਦੀ ਯਾਦ ਤੋਂ ਗਾਫਲ ਹੈ। ਭਾਈ ਸਾਹਿਬ ਭਾਈ ਨੰਦ ਲਾਲ, ਹਰ ਚੇ ਗਾਫਲ ਸ਼ੁੱਧ ਅਜ ਨਾਦਾਂ ਬਵਦ, ਗਰਗਦਾ ਬਾਸ਼ਦ ਵ ਗਰ ਸੁਲਤਾਨ ਬਵਦ। ਅਗਰ ਉਹ ਭਿਖਾਰੀ ਹੈ, ਅਗਰ ਉਹ ਸੁਲਤਾਨ ਹੈ, ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਪਰ ਖੁਦਾ ਨੂੰ ਯਾਦ ਨਹੀਂ ਕਰਦਾ, ਮਹਾਮੂਰਖ ਹੈ, ਮਹਾਮੂਰਖ ਹੈ। ਹਰ ਚੇ ਗਾਫਲ ਸ਼ੁੱਧ, ਫਿਰ ਸੁਣਨਾ ਭਾਈ ਸਾਹਿਬ ਭਾਈ ਨੰਦ ਲਾਲ ਨੂੰ। ਭਾਈ ਸਾਹਿਬ ਕਹਿੰਦੇ ਨੇ ਹਰ ਚੇ ਗਾਫਲ ਸ਼ੁੱਧ, ਹਰ ਉਹ ਬੰਦਾ ਮੂਰਖ ਹੈ, ਹਰ ਉਹ ਮਨੁੱਖ ਮੂਰਖ ਹੈ। ਹਰ ਚੇ ਗਾਫਲ ਸ਼ੁੱਧ ਅਜਨਾਦਾਂ ਬਵਨ, ਕਿਹੜਾ ਗਰਗਦਾ ਬਾਸ਼ਦ ਵ ਗਰ ਸੁਲਤਾਨ ਬਵਨ, ਭਾਵੇਂ ਆਮ ਮਨੁੱਖ ਹੈ, ਭਾਵੇਂ ਬਾਦਸ਼ਾਹ ਹੈ, ਅਗਰ ਖੁਦਾ ਨੂੰ ਯਾਦ ਨਹੀਂ ਕਰਦਾ ਨਾਦਾਨ ਹੈ, ਮਹਾਮੂਰਖ ਹੈ। ਸਤਿਗੁਰ ਕਹਿ ਰਹੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ, ਮੈਂ ਗਾਫਲ ਹਾਂ। ਗਾਫਲ ਕਹਿੰਦੇ ਨੇ ਭੁੱਲਿਆ ਜਿਹਨੇ ਖੁਦਾ ਨੂੰ ਭੁਲਾ ਦਿੱਤਾ। ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ, ਇਹ ਖੁਦਾ ਤੈਨੂੰ ਦੇਖ ਸਕਾਂ ਨਜ਼ਰਾਂ ਵੀ ਕੋਈ ਨਹੀਂ, ਅੱਖਾਂ ਵੀ ਕੋਈ ਨਹੀਂ, ਬੇਨਜ਼ਰ ਅੱਖਾਂ ਤੋਂ ਬਿਨਾਂ। ਗੁਰੂ ਨਾਨਕ ਦੀ ਬੇਨਿਮਰਤਾ ਇੰਤਿਹਾ ਨੂੰ ਛੁੰਦੀ ਹੈ, ਇੰਤਿਹਾ ਨੂੰ ਛੁੰਦੀ ਹੈ। ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ, ਪਤਾ ਬੇਬਾਕ ਕਿਹਨੂੰ ਕਹਿੰਦੇ ਨੇ, ਮੂੰਹ ਫੱਟ, ਜੋ ਆਇਆ ਮੂੰਹ ਚ ਕਹਿ ਦਿੱਤਾ, ਰੰਚਕ ਮਾਤਰ ਵੀ ਸੋਚਿਆ ਨਹੀਂ ਵੀ ਇਹ ਗੱਲ ਕਹਿਣੀ ਹੈ ਕਿ ਨਹੀਂ। ਮੌਕਾ ਮਹਿਲ ਨਹੀਂ ਦੇਖਦਾ, ਵਾਤਾਵਰਣ ਨਹੀਂ ਦੇਖਦਾ, ਮਾਹੌਲ ਨਹੀਂ ਦੇਖਦਾ, ਕਹਿ ਦਿੰਦਾ। ਮਹਾਰਾਜ ਕਹਿੰਦੇ ਨੇ ਮੈਂ ਮੂੰਹ ਫੱਟ ਵੀ ਹਾਂ, ਜੋ ਨਹੀਂ ਕਹਿਣਾ ਚਾਹੀਦਾ ਹੈ ਉਹ ਕਹਿ ਦੇਣਾ, ਤੇ ਜੋ ਕਹਿਣਾ ਚਾਹੀਦਾ ਹੈ ਉਹ ਕਹਿਣ ਦੀ ਜਾਚ ਕੋਈ ਨਹੀਂ, ਨਹੀਂ ਕਹਿੰਦਾ। ਹਾਫਿਜ਼ ਕਹਿੰਦੇ ਨੇ ਦੋ ਚੀਜ਼ ਅਕਲ ਤੀਰਾ ਅਸਤ ਦਮ ਫਰੋ ਬਸ ਤਨ, ਇਹ ਸਿਆਣੇ ਮਨੁੱਖ ਇੱਕ ਗੱਲ ਸੁਣ ਲੈ, ਦੋ ਗੱਲਾਂ ਅਕਲ ਦੇ ਹਲਕਾਪਣ ਦੀਆਂ ਨਿਸ਼ਾਨੀਆਂ ਨੇ, ਮੂਰਖ ਦੀਆਂ ਨਿਸ਼ਾਨੀਆਂ ਨੇ। ਦੋ ਚੀਜ਼ ਅਕਲ ਤੀਰਾ ਅਸਤ ਦਮ ਫਰੋ ਬਸ ਤਨ, ਗੁਫਤਮ ਬਵਕਤ ਖਾਮੋਸ਼ੀ, ਬਵਕਤ ਖਾਮੋਸ਼ੀ ਗੁਫਤਨ। ਦੋ ਚੀਜ਼ਾਂ ਅਕਲ ਦੇ ਹਲਕਾਪਣ ਦੀਆਂ ਨਿਸ਼ਾਨੀਆਂ ਨੇ, ਮੂਰਖ ਦੀਆਂ ਨਿਸ਼ਾਨੀਆਂ ਨੇ। ਕਿਹੜੀਆਂ? ਬੋਲਣ ਦੇ ਵਕਤ ਚੁੱਪ ਕਰ ਜਾਣਾ ਤੇ ਚੁੱਪ ਰਹਿਣ ਦੇ ਵਕਤ ਬੋਲ ਪੈਣਾ, ਤੇ ਅਕਲ ਦੇ ਹਲਕਾਪਣ ਦੀਆਂ ਨਿਸ਼ਾਨੀਆਂ। ਬੇਬਾਕ, ਜਿੱਥੇ ਨਹੀਂ ਵੀ ਬੋਲਣਾ ਚਾਹੀਦਾ ਬੋਲੀ ਜਾਣਾ, ਜੋ ਨਹੀਂ ਵੀ ਕਹਿਣਾ ਚਾਹੀਦਾ ਕਹੀ ਜਾਂਦੇ ਆ। ਬੇਬਾਕ, ਇੱਕ ਪੰਕਤੀ ਦੇ ਵਿੱਚ ਆਪਣਾ ਸਰੂਪ ਪ੍ਰਭੂ ਦੇ ਅੱਗੋਂ ਗੁਰੂ ਨਾਨਕ ਇੰਜ ਪੇਸ਼ ਕਰਦੇ ਨੇ। ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ, ਹੇ ਪ੍ਰਭੂ ਮੈਂ ਤੇਰੇ ਦੀਦਾਰ ਨਹੀਂ ਮੰਗਦਾ ਕਿਉਂਕਿ ਬੇਨਜ਼ਰ ਹਾਂ, ਵੇਖ ਨਹੀਂ ਸਕਦਾ, ਤੇਰੇ ਗੁਣਾਂ ਦੀ ਮੈਨੂੰ ਸਮਝ ਨਹੀਂ, ਗਾਫਲ ਹਾਂ। ਪਰ ਇੱਕ ਰਹਿਮਤ ਤੇ ਕਰਦੇ, ਇੱਕ ਬਖਸ਼ਿਸ਼ ਤੇ ਕਰਦੇ, ਕਿਸੇ ਦੀ ਮੰਗ ਹੈ ਹੋਰ ਨਹੀਂ। ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ, ਜੋ ਤੇਰੇ ਚਾਕਰ ਨੇ, ਜੋ ਤੇਰੇ ਮਾਰਗ ਤੇ ਚੱਲਦੇ ਨੇ, ਉਹਨਾਂ ਰਸਤਿਆਂ ਦੀ ਹਾਕ ਮੈਨੂੰ ਬਣਾ ਦੇ ਤਾਂ ਕਿ ਉਹਨਾਂ ਦੀ ਕਦਮ ਬੋਸੀ ਨਸੀਬ ਹੋ ਜਾਏ, ਉਹਨਾਂ ਦੇ ਚਰਨਾਂ ਨਾਲ ਮੈਂ ਲੱਗ ਜਾਵਾਂ। ਪਰ ਇੰਨਾ ਹੀ ਕਾਫੀ ਹੈ, ਇਤਨਾ ਹੀ ਕਾਫੀ ਹੈ। ਹੁਣ ਸੁਣ ਲਓ, ਇਸ ਸੰਬੰਧ ਵਿੱਚ ਨੰਦ ਲਾਲ ਨੂੰ ਵੀ ਜ਼ਿਆਦਾ ਸਮਾਂ ਨਾ ਲਈਏ ਇਸ ਛੰਦ ਵਿੱਚ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਨੰਦ ਲਾਲ ਤੇ। ਨੰਦ ਲਾਲ, ਅੱਜ ਤੈਨੂੰ ਕੁਛ ਦੇਣਾ ਹੈ, ਦੇਣਾ ਮੰਗ, ਛੇਤੀ ਮੰਗ, ਜਲਦੀ ਮੰਗ। ਐਸਾ ਨਾ ਹੋਵੇ ਤੇਰੀ ਮੰਗ ਵੱਡੀ ਹੋਵੇ ਅਸੀਂ ਛੋਟਾ ਦੇਈਏ, ਐਸਾ ਨਾ ਹੋਵੇ ਤੇਰੀ ਮੰਗ ਕੁਛ ਹੋਰ ਹੋਵੇ ਤੇ ਅਸੀਂ ਕੁਛ ਹੋਰ ਦੇਈਏ। ਛੇਤੀ ਮੰਗ, ਜਲਦੀ ਮੰਗ, ਤੈਨੂੰ ਦੇਖ ਕੇ ਸਾਨੂੰ ਖੁਸ਼ੀ ਹੋਵੇਗੀ। ਭਾਈ ਸਾਹਿਬ ਕਹਿੰਦੇ ਨੇ, ਹੱਦ ਹੋ ਗਈ ਇਸ ਦਰ ਤੇ, ਜਦ ਮੈਂ ਆਇਆ ਸੀ ਸੈਂਕੜੇ ਮੰਗਾਂ ਨਾਲ ਭਰਿਆ ਹੋਇਆ ਸੀ, ਕਦੀ ਆਪਨੇ ਆਖਿਆ ਹੀ ਨਹੀਂ ਮੰਗ ਲਓ ਮੰਗ ਲਓ। ਇੱਥੇ ਰਹਿੰਦਿਆਂ ਰਹਿੰਦਿਆਂ ਹਿਰਦੇ ਚੋਂ ਸਾਰੀਆਂ ਮੰਗਾਂ ਨਿਕਲ ਗਈਆਂ ਨੇ, ਅੱਜ ਤੁਸੀਂ ਕਹਿੰਦੇ ਹੋ ਮੰਗ ਲਓ ਮੰਗ ਲਓ। ਹੁਣ ਤੇ ਕੋਈ ਮੰਗ ਨਹੀਂ ਰਹੀ, ਹਿਰਦਾ ਅਮੰਗ ਹੋ ਜਾਂਦਾ ਹੈ, ਮੰਗ ਸਾਰੀ ਮਰ ਜਾਂਦੀ ਹੈ। ਬੰਦਗੀ ਕਰਦੇ ਮੰਗ ਨਹੀਂ ਰਹਿੰਦੀ। ਜਿੰਨੇ ਚਿਰ ਤੱਕ ਮੰਗ ਹੈ ਉਹ ਮਨੁੱਖ ਆਪਣੀ ਮੰਗ ਨਾਲ ਹੀ ਜੁੜਿਆ, ਜੇ ਗੁਰੂ ਤੇ ਪ੍ਰਭੂ ਨਾਲ ਨਹੀਂ। ਨੰਦ ਲਾਲ ਦਾ ਇਹ ਕਹਿਣਾ ਦੱਸਦਾ ਹੈ ਕਿ ਜੁੜ ਗਏ ਨੇ ਪਾਤਸ਼ਾਹ, ਹੁਣ ਤੇ ਕੋਈ ਮੰਗ ਹੀ ਨਹੀਂ ਰਹਿ ਗਈ। ਪਰ ਸਤਿਗੁਰੂ ਕਹਿੰਦੇ ਨੇ, ਫਿਰ ਚਲੋ ਸਾਡੀ ਖੁਸ਼ੀ ਲਈ ਕੁਝ ਮੰਗ ਲਏ, ਕਿਉਂਕਿ ਅਸੀਂ ਖੁਸ਼ ਹੋ ਜਾਵਾਂਗੇ, ਪ੍ਰਸੰਨ ਹੋ ਜਾਵਾਂਗੇ। ਸਾਡੀ ਪ੍ਰਸੰਨਤਾ ਇਸੇ ਗੱਲ ਵਿੱਚ ਹੈ, ਤੂੰ ਕੁਛ ਮੰਗ ਲੈ। ਤੇ ਨੰਦ ਲਾਲ ਕਹਿੰਦੇ, ਅੱਛਾ ਪਾਤਸ਼ਾਹ, ਮੈਂ ਆਪਣਾ ਹਿਰਦਾ ਟਟੋਲਦਾ, ਦੇਖਦਾ ਆਪਣੇ ਮਨ ਨੂੰ ਕੋਈ ਸ਼ਾਇਦ ਮੰਗ ਕਿਸੇ ਕੋਣੇ ਚ ਪਈ ਹੋਵੇ। ਤੇ ਜੋ ਕੁਝ ਭਾਈ ਸਾਹਿਬ ਮੰਗਦੇ ਨੇ ਇਹ ਸੁਣ ਲਓ। ਸ਼ਬਦ ਕੁਰਬਾਨੇ ਆਕੇ ਰਾਹੇ ਸੰਗਤ, ਦਿਲੇ ਗੋਇਆ ਹਮੇ ਬਸ ਆਰਜ਼ੂ ਕਰੋ। ਆਰਜ਼ੂ ਇੱਕ ਰਹਿੰਦੀ ਹੈ ਮੇਰੇ ਪਾਤਸ਼ਾਹ ਮੇਰੇ ਅੰਦਰ, ਹੋਰ ਨਹੀਂ ਹੈ। ਸਭ ਮਿਟ ਗਈਆਂ, ਸਭ ਪੂਰੀਆਂ ਹੋ ਗਈਆਂ, ਸਭ ਖਤਮ ਹੋ ਗਈਆਂ। ਇੱਕ ਆਰਜ਼ੂ ਹੈ, ਸ਼ਬਦ ਕੁਰਬਾਨੇ ਆਕੇ ਰਾਹੇ ਸੰਗਤ, ਦਿਲੇ ਗੋਇਆ ਹਮੇ ਬਸ ਆਰਜ਼ੂ ਕਰੋ। ਜਿਨ੍ਹਾਂ ਜਿਨ੍ਹਾਂ ਗਲੀਆਂ ਚੋਂ ਰਸਤਿਆਂ ਚੋਂ ਲੰਘ ਕੇ ਸੰਗਤ ਤੁਹਾਡੇ ਕਦਮਾਂ ਤੱਕ ਪਹੁੰਚੀ ਹੈ, ਇਹਨਾਂ ਦੇ ਕਦਮਾਂ ਦੀ ਹਾਕ ਮੈਨੂੰ ਬਣਾ ਦੇ, ਇਹਨਾਂ ਕਦਮਾਂ ਦੀ ਧੂੜ ਮੈਨੂੰ ਬਣਾ ਦੇ। ਹੋਰ ਕੋਈ ਮੰਗ ਨਹੀਂ, ਹੋਰ ਕੋਈ ਚਾਹਤ ਨਹੀਂ। ਇਸ ਧੂੜੀ ਦੀ ਮਹਿਮਾ ਜਿਸ ਢੰਗ ਨਾਲ ਗੁਰਬਾਣੀ ਨੇ ਗਾਇਨ ਕੀਤੀ ਹੈ, ਗੁਰੂ ਨਾਨਕ ਨੇ, ਗੁਰੂ ਅਰਜਨ ਦੇਵ ਜੀ ਨੇ, ਭਾਈ ਗੁਰਦਾਸ ਜੀ ਨੇ, ਭਾਈ ਨੰਦ ਲਾਲ ਨੇ, ਕਿਸੇ ਵਕਤ ਫਿਰ ਇਸ ਤਰ੍ਹਾਂ ਦੇ ਪ੍ਰਕਰਣ ਵਿੱਚ ਆਪ ਜੀ ਦੇ ਸਾਹਮਣੇ ਰੱਖਾਂਗੇ। ਤੋ ਸਾਹਿਬ ਕਹਿੰਦੇ ਨੇ, ਸੰਤਾਂ ਦੀ ਧੂੜੀ ਦੇ ਇਸ਼ਨਾਨ ਕਰਦਿਆਂ ਸਾਰੇ ਪਾਪ ਲੈ ਗਏ, ਸਾਰੇ ਕਲੇਸ਼ ਮਿਟ ਗਏ, ਸਾਰੇ ਦੁੱਖ ਸੰਤਾਪ ਚਲੇ ਗਏ। ਹਾਂਜੀ, ਇਸ ਤਰ੍ਹਾਂ ਦੇ ਜੋ ਹਰੀ ਦੇ ਚਰਨਾਂ ਤੱਕ ਪਹੁੰਚੇ ਹੋਏ ਨੇ, ਉਹਨਾਂ ਦੀ ਧੂੜੀ ਦਾ ਇਸ਼ਨਾਨ ਜਨਮ ਮਰਨ ਤੋਂ ਰਹਿਤ ਕਰ ਦਿੰਦਾ, ਫਿਰ ਮਨੁੱਖ ਜੂਨਾਂ ਵਿੱਚ ਨਹੀਂ ਪੈਂਦਾ। ਜੋ ਕੁਛ ਮਨ ਨੂੰ ਚਾਹੀਦਾ ਸਾਰੇ ਫਲਾਂ ਦੀ ਜੋ ਹੈ ਪ੍ਰਾਪਤੀ ਹੋ ਜਾਂਦੀ ਹੈ, ਔਰ ਸਾਰੇ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਜੇ ਕਿਧਰੇ ਮਨ ਗੁਰੂ ਦੇ ਚਰਨਾਂ ਨਾਲ ਜੁੜ ਜਾਏ, ਗੁਣਾਂ ਨਾਲ ਜੁੜ ਜਾਏ। ਹਾਂਜੀ, ਉਹ ਜੋ ਗੁਣਾਂ ਦਾ ਖਜ਼ਾਨਾ ਹੈ ਪਰਿਪੂਰਨ ਪਰਮਾਤਮਾ, ਅਥਾਹ ਗੁਣਾਂ ਦਾ ਜੋ ਖਜ਼ਾਨਾ ਹੈ, ਉਹਦੇ ਗੁਣਾਂ ਨੂੰ ਜੋ ਹੈ ਗਾਇਨ ਕਰੀਏ, ਫਿਰ ਦੁੱਖ ਤੇ ਸੰਤਾਪ ਨਹੀਂ ਪਾਉਂਦੇ। ਭਾਵ ਮਨੁੱਖ ਦੁੱਖਾਂ ਤੋਂ ਬਚ ਜਾਂਦਾ, ਸੰਤਾਪਾਂ ਤੋਂ ਬਚ ਜਾਂਦਾ, ਪਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਮਨੁੱਖ ਗੁਣਵਾਨ ਹੋ ਜਾਂਦਾ। ਐਸਾ ਨਹੀਂ ਹੈ ਕਿ ਪਰਮਾਤਮਾ ਨੂੰ ਲੋੜ ਹੈ ਅਸੀਂ ਉਸਦੇ ਗੁਣ ਗਾਈਏ, ਉਹਨੂੰ ਲੋੜ ਨਹੀਂ ਹੈ। ਜਿਹੜਾ ਉਹਦੇ ਗੁਣ ਗਾਉਂਦਾ ਹੈ ਗੁਣਵਾਨ ਹੋ ਹੀ ਜਾਂਦਾ। ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਨਾ, ਆਪਣੇ ਗੁਣਾਂ ਨੂੰ ਵਧਾਉਣਾ ਹੈ, ਆਪਣੇ ਆਪ ਨੂੰ ਗੁਣਵਾਨ ਬਣਾਉਣਾ ਹੈ। ਇਸੇ ਵਾਸਤੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੇ, ਕੌਣਾ ਨਿਕ ਹਰ ਭਜ ਮਨਾ ਜੇ ਬਿਦ ਜਲ ਕੋ ਮੈਂ ਜਿਵੇਂ ਤੜਪਦੀ ਮੱਛੀ ਪਾਣੀ ਲਈ ਇਸ ਤਰ੍ਹਾਂ ਤੜਪੇ ਹਿਰਦੇ ਨਾਲ ਤੂੰ ਪ੍ਰਭੂ ਦੇ ਗੁਣ ਗਾਇਨ ਕਰ ਤੇ ਸਾਰੇ ਗੁਣਾਂ ਦੀ ਤੈਨੂੰ ਪ੍ਰਾਪਤੀ ਹੋ ਜਾਏਗੀ। ਉਹ ਗੁਣਾਂ ਦਾ ਖਜ਼ਾਨਾ ਹੈ, ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਮਨੁੱਖ ਸਾਰੇ ਦੁੱਖ ਕਲੇਸ਼ ਤੇ ਪਾਪਾਂ ਤੋਂ ਬਚ ਜਾਂਦਾ ਹੈ, ਉਹਦੇ ਸਾਰੇ ਦੁੱਖ ਮਿਟ ਜਾਂਦੇ ਨੇ। ਹਾਂਜੀ, ਨਾਨਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਵਾਨ ਕਰਦੇ ਨੇ, ਜਿਸ ਦਾ ਉਹ ਪਰਿਪੂਰਨ ਪਰਮਾਤਮਾ ਰਾਖਾ ਬਣ ਜਾਂਦਾ ਹੈ, ਰਖਵਾਲਾ ਬਣ ਜਾਂਦਾ ਹੈ, ਜਿਸ ਦਾ ਗੁਰੂ ਸਹਾਇਕ ਹੋ ਜਾਂਦਾ ਹੈ, ਉਹ ਸਮਰੱਥ ਪਰਿਪੂਰਨ ਪਰਮਾਤਮਾ ਜਿਸ ਦਾ ਪ੍ਰਤਾਪ ਚਾਰੋਂ ਪਾਸੇ ਫੈਲਿਆ ਹੋਇਆ, ਉਸ ਨੂੰ ਬੋਧ ਹੋ ਜਾਂਦਾ, ਉਸ ਨੂੰ ਸਮਝ ਮਿਲ ਜਾਂਦੀ ਹੈ। ਸ਼ਬਦ ਕਰ ਜਾਂਦਾ ਹੈ, ਉਹ ਜੋ ਹਰੀ ਦਾ ਖਜ਼ਾਨਾ, ਗੁਣਾਂ ਦਾ ਖਜ਼ਾਨਾ ਹੈ, ਪਰਿਪੂਰਨ ਪਰਮਾਤਮਾ, ਸੰਤ ਜਨ ਜਦ ਗਾਉਂਦੇ ਨੇ ਰਸ ਨਾਲ ਉਹਨਾਂ ਦਾ ਹਿਰਦਾ ਵਰ ਜਾਂਦਾ ਹੈ, ਕਿਉਂਕਿ ਇੱਕ ਇੱਕ ਗੁਣ ਵਿੱਚ ਮਹਾਰਸ ਹੈ, ਮਹਾ ਆਨੰਦ ਹੈ। ਜੋ ਸੰਤਾਂ ਦੀ ਸੇਵਾ ਲੱਗੇ ਨੇ, ਗੁਰੂ ਦੀ ਚਰਨੇ ਜੋ ਹੈ ਜੁੜੇ ਨੇ, ਉਹਨਾਂ ਨੂੰ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮ ਪਦ ਹੈ ਮੋਕਸ਼, ਉਹਨਾਂ ਨੂੰ ਮੋਕਸ਼ ਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਨ੍ਹਾਂ ਦੇ ਉੱਤੇ ਪ੍ਰਭੂ ਦੀ ਜੋ ਹੈ ਪੂਰਨ ਕਿਰਪਾ ਹੋ ਜਾਂਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ, ਉਹਨਾਂ ਨੂੰ ਇਸ ਮੋਕਸ਼ ਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਆਉਣੇ ਜਾਵਣੇ ਉਹਨਾਂ ਦੇ ਮਿਟ ਜਾਂਦੇ ਨੇ, ਦੁੱਖ ਸੰਤਾਪ ਮਿਟ ਜਾਂਦੇ ਨੇ। ਐਸੇ ਮਨੁੱਖ ਦਾ ਸੰਸਾਰ ਤੇ ਆਉਣਾ ਸਫਲ ਹੋ ਜਾਂਦਾ, ਉਹਦੇ ਸਾਰੇ ਭੈ ਮਿਟ ਜਾਂਦੇ ਨੇ। ਮੂਲ ਭੈ ਜੋ ਮੌਤ ਦਾ ਹੈ, ਇਹ ਭੈ ਉਸਦਾ ਮਿਟ ਜਾਂਦਾ ਹੈ। ਜਗਤ ਤੇ ਆਇਆ ਉਸਦਾ ਸਫਲ ਹੋ ਜਾਂਦਾ ਹੈ। ਜੀਵਨ ਦੀ ਲਾਲਸਾ ਤੇ ਮਰਨ ਦੇ ਭੈ ਤੋਂ ਉੱਚਾ ਉੱਠ ਜਾਂਦਾ ਹੈ। ਹਾਂਜੀ, ਜਿਸ ਦਾ ਬਣਾਇਆ ਹੋਇਆ ਸੀ ਮੈਂ, ਜਿਸ ਦਾ ਭੇਜਿਆ ਹੋਇਆ ਸੀ ਮੈਂ, ਗੁਰੂ ਨੇ ਜੋ ਹੈ ਉਸੇ ਨਾਲ ਜੋੜ ਦਿੱਤਾ ਹੈ, ਔਰ ਸਾਰੇ ਦੁੱਖ ਕਲੇਸ਼ ਜਨਮਾਂ ਦਾ ਭਰਮਣਾ ਮਿਟਾ ਦਿੱਤਾ ਹੈ। ਹਾਂਜੀ, ਜਿਨ੍ਹਾਂ ਨੂੰ ਸਤਿਗੁਰ ਤੋਂ ਇਸ ਤਰ੍ਹਾਂ ਦੀ ਸੂਝ ਸਮਝ ਦੀ ਸੁਖਮਈ ਦਾਤ ਪ੍ਰਾਪਤ ਹੋਈ ਹੈ, ਉਹ ਮਾਇਆ ਤੋਂ ਰਹਿਤ ਨਿਰੰਜਨ ਜੋ ਪਰਿਪੂਰਨ ਪਰਮਾਤਮਾ ਹੈ, ਉਸ ਦਾ ਜਸ ਗਾਇਨ ਕਰਕੇ ਨਿਰਲੇਪ ਹੋ ਜਾਂਦੇ ਨੇ, ਨਿਰੰਜਨ ਹੋ ਜਾਂਦੇ ਨੇ। ਗਾਓ ਮੰਗਲੋ, ਮੰਗਲੋ ਕਹਿੰਦੇ ਨੇ ਮੰਗਲ ਜਸ ਗਾਇਨ ਕਰਨਾ, ਸਿਖ ਤੋਂ ਸਲਾਹ ਗਾਇਨ ਕਰਨੀ, ਵਡਿਆਈ ਜੋ ਹੈ ਗਾਇਨ ਕਰਨੀ। ਉਸ ਪਰਿਪੂਰਨ ਪਰਮਾਤਮਾ ਦਾ ਮੰਗਲ ਗਾਇਨ ਕਰੋ ਜਿਹਦੀ ਮਹਿਮਾ ਅਪਾਰ ਹੈ, ਜੋ ਵਿਆਪਕ ਹੈ ਤੇ ਸਾਰੇ ਗੁਣਾਂ ਦਾ ਮਾਲਕ ਹੈ। ਉਸ ਪਰਿਪੂਰਨ ਪਰਮਾਤਮਾ ਦੇ ਰੰਗ ਵਿੱਚ ਲੀਨ ਹੋ ਜਾਓ, ਮਸਤ ਹੋ ਜਾਓ। ਜੋ ਨਾ ਜੰਮਦਾ ਹੈ ਨਾ ਮਰਦਾ ਹੈ, ਉਸ ਦਾ ਜਸ ਗਾਇਨ ਕੀਤਾ ਹੋਇਆ ਹੀ ਜਨਮ ਮਰਨ ਤੋਂ ਰਹਿਤ ਕਰਦਾ ਹੈ। ਹਾਂਜੀ, ਨਾਮ ਜਪਦਿਆਂ ਜਪਦਿਆਂ ਉਸ ਅਵਨਾਸ਼ੀ ਜੋ ਨਾਸ਼ ਤੋਂ ਰਹਿਤ ਹੈ, ਉਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਦੀ ਪ੍ਰਾਪਤੀ ਦੇ ਨਾਲ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ, ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਹਾਂਜੀ, ਜਿਨ੍ਹਾਂ ਦਾ ਮਨ ਗੁਰੂ ਦੇ ਚਿੱਤ ਦੇ ਨਾਲ ਜੋ ਹੈ ਜੁੜ ਜਾਂਦਾ, ਉਹਨਾਂ ਨੂੰ ਸੁੱਖ ਦੇ ਅਸਥਾਨ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਸੁੱਖ ਦਾ ਅਸਥਾਨ ਪ੍ਰਭੂ ਦਾ ਘਰ ਹੈ, ਪ੍ਰਭੂ ਦਾ ਘਰ ਪ੍ਰਭੂ ਦਾ ਨਾਮ ਹੈ। ਇਸ ਤਰ੍ਹਾਂ ਦੇ ਨਿਜ ਸਰੂਪ ਦੀ, ਨਿਜ ਆਸਣ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ ਤੇ ਜਗਤ ਤੇ ਆਇਆ ਸਫਲ ਹੋ ਜਾਂਦਾ। ਐਸਾ ਜੋ ਪਰੀ ਪੂਰਨ ਪਰਮਾਤਮਾ ਹੈ, ਗੜ ਗੜ ਵਿੱਚ ਵਿਆਪਕ ਹੈ, ਪੂਰਨ ਹੈ, ਨਾਸ਼ ਤੋਂ ਰਹਿਤ ਹੈ, ਉਸੇ ਦਾ ਚਿੰਤਨ ਕਰ, ਉਸੇ ਨੂੰ ਯਾਦ ਕਰ। ਉਹੀ ਇਹਨਾਂ ਗੁਣਾਂ ਦਾ ਮਾਲਕ ਹੈ, ਉਹੀ ਨਾਸ਼ ਤੋਂ ਰਹਿਤ ਹੈ, ਔਰ ਉਹੀ ਜਨਮ ਮਰਨ ਤੋਂ ਬਚਾਉਣ ਵਾਲਾ ਹੈ। ਜੋ ਗੁਰੂ ਦੇ ਚਰਨਾਂ ਵਿੱਚ ਆਪਣਾ ਚਿੱਤ ਜੋੜਦਾ ਹੈ, ਉਹਦੇ ਸਾਰੇ ਕਾਰਜ ਸੰਪੂਰਨ ਹੋ ਜਾਂਦੇ ਨੇ, ਪੂਰਨ ਹੋ ਜਾਂਦੇ ਨੇ। ਆਪ ਜੀ ਦਾ ਸਮਾਂ ਜ਼ਿਆਦਾ ਨਾ ਲਵਾਂ, ਅਰਥਾਂ ਵਿੱਚ ਸਮਾਂ ਜ਼ਿਆਦਾ ਲੱਗਿਆ, ਕਿਉਂਕਿ ਇੱਕ ਪੂਰੇ ਅੰਗ ਦਾ ਹੀ ਵਾਕ ਸੀ ਕਰੀਬਨ ਕਰੀਬਨ। ਕੋਸ਼ਿਸ਼ ਤਾਂ ਮੈਂ ਕੀਤੀ, ਸਮੇਂ ਸਿਰ ਸਮਾਪਤੀ ਹੋਈ ਹੈ, ਤੁਹਾਨੂੰ ਦੇਰੀ ਜੋ ਹੈ ਹੋ ਜਾਂਦੀ ਹੈ ਅਕਸਰ, ਇਸ ਵਾਸਤੇ ਮੈਂ ਸਮਾਂ ਦੇਖਦਾ ਰਿਹਾ। ਮੂਲ ਭਾਵ ਇਸ ਦੇ ਇੱਕ ਦਫ਼ਾ ਮੈਂ ਰਿਪੀਟ ਕਰਦੇ ਹਾਂ, ਪਰਿਵਾਰਕ ਸੰਬੰਧ, ਸਮਾਜਿਕ ਸੰਬੰਧ, ਇਹਨਾਂ ਨੂੰ ਪਰਮਾਤਮਾ ਦਾ ਸੰਬੰਧ ਬਣਾਉਣਾ ਹੈ। ਜਦ ਕੋਈ ਮਨੁੱਖ ਪ੍ਰਭੂ ਨਾਲ ਜੁੜ ਜਾਂਦਾ ਹੈ, ਉਹਨੂੰ ਪਰਿਵਾਰ ਵਿੱਚ ਨਿਰੰਕਾਰ ਦਿਖਾਈ ਦਿੰਦਾ ਹੈ। ਮਾਤ ਪਿਤਾ ਸੁਤ ਬੰਧਵ ਭਾਈ, ਨਾਨਕ ਹੋਆ ਅਪਾਰ ਬ੍ਰਹਮ ਸਹਾਈ। ਫਿਰ ਇਹ ਸਾਰੇ ਰਿਸ਼ਤੇ ਪਰਮਾਤਮਾ ਵਿੱਚ ਨਿਰੂਪਣ ਕੀਤੇ ਜਾ ਸਕਦੇ ਨੇ। ਪਰਮਾਤਮਾ ਪਿਤਾ ਹੈ, ਪਰਮਾਤਮਾ ਮਾਂ ਹੈ, ਪਰਮਾਤਮਾ ਸਾਡੀ ਬਾਂਹ ਬਣ ਜਾਂਦਾ ਹੈ, ਭਰਾ ਹੈ, ਪਰਮਾਤਮਾ ਮਾਲਕ ਹੈ, ਪਰਮਾਤਮਾ ਸਹਾਇਕ ਹੈ, ਪਰਮਾਤਮਾ ਗੁਰੂ ਹੈ। ਤਮਾਮ ਸਮਾਜਿਕ ਤੇ ਰੂਹਾਨੀ ਰਿਸ਼ਤੇ ਅਸੀਂ ਉਸ ਪਰਿਪੂਰਨ ਪਰਮਾਤਮਾ ਵਿੱਚ ਨਿਰੂਪਣ ਕਰ ਸਕਦੇ ਹਾਂ। ਇੱਕ ਦਫ਼ਾ ਕਿਸੇ ਦਾ ਸੰਬੰਧ ਉਸ ਪਰਮਾਤਮਾ ਨਾਲ ਜੁੜ ਜਾਏ, ਉਹ ਕਦੀ ਯਤੀਮ ਨਹੀਂ ਆਉਂਦਾ, ਕਦੀ ਬੇਆਸਰਾ ਨਹੀਂ ਆਉਂਦਾ। ਮਾਂ ਦਾ ਆਸਰਾ ਸਦਾ ਬਣਿਆ ਰਹੇਗਾ, ਪਿਤਾ ਦਾ ਆਸਰਾ ਸਦਾ ਬਣਿਆ ਰਹੇਗਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭ ਨੇ ਥਾਈ ਤਾਂ ਬੋ ਖਿਆ ਕਾੜਾ ਜੀਓ। ਜਿਹੜਾ ਇੱਕ ਦਫ਼ਾ ਉਸ ਪ੍ਰਭੂ ਨਾਲ ਜੁੜ ਜਾਂਦਾ, ਬਹੁਤ ਵੱਡੇ ਪਰਿਵਾਰ ਵਾਲਾ ਹੋ ਜਾਂਦਾ, ਔਰ ਐਸਾ ਪਰਿਵਾਰ ਵਾਲਾ ਜਿਸ ਪਰਿਵਾਰ ਦਾ ਕਦੀ ਵੀ ਯੋਗ ਹੁੰਦਾ ਹੀ ਨਹੀਂ, ਵਿਛੋੜਾ ਹੁੰਦਾ ਹੀ ਨਹੀਂ। ਸਤਿਗੁਰ ਇਸ ਤਰ੍ਹਾਂ ਦੀ ਸੌਗਾਤ ਸਾਰਿਆਂ ਦੀ ਝੋਲੀ ਵਿੱਚ ਪਾਵੇ। ਇੱਥੇ ਹੀ ਸਮਾਪਤੀ, ਭੁੱਲ ਚੁੱਕ ਦੀ ਸ਼ਮਾ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ।